ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰ ਕ੍ਰਿਸ਼ਨ ਮਨਾਉ ਤੇਗ ਬਹਾਦਰ ਵਾਹਿਗੁਰੂ ਸ਼੍ਰੀ ਗੁਰੂ ਤਰੋ ਤਰਾ ਪਰ ਪੁੰਨ ਵਾਹਿਗੁਰੂ ਪੁੰਨ ਪੁੰਨ ਬੰਦਾ ਬਾਰ ਬਾਰ ਜਗ ਏਕੰਕਾਰ ਸਤਿਗੁਰੁ ਤੇਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸ਼੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਤਰ ਪਰ ਤਰ ਕਰ ਮਾਥ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਜਜਨ ਭਜਨ ਮਮ ਖਾਲਸਾ ਖਾਲਸਾ ਪੂਜਬੇ ਯੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਆਤਮ ਰਸ ਜੋ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋ ਮਹਿ ਪਾਸ ਮਹਿ ਰੰਚਕ ਨਾਹਿਨ ਪੇਵ ਮੂਕੁਚਰੈ ਸ਼ਾਸਤਰ ਖਟ ਪਿੰਘ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਦੁਇਰਾ ਸੰਮਤ ਸਤਰਾਂ ਸਹਿਬਿਤੇ ਹੁਣ ਉਪਰ ਇੱਕ ਬੀਜ ਏਤ ਸਦੀ ਜੋ ਦਸ਼ੂਤੀ ਵਾਰ ਨੰਦ ਰਜਨੀਸ਼
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਪਾਵਨ ਚਰਨਾਂ ਚ ਨੌਵੇਂ ਪਾਤਸ਼ਾਹ ਧਰਮ ਧੁਰੰਦਰ ਸਤਿਗੁਰਾਂ ਦੇ ਪਵਿੱਤਰ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਤਿਗੁਰਾਂ ਦਾ ਪਾਵਨ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਸਰਵਣ ਕਰ ਰਹੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਤਿਗੁਰਾਂ ਨੇ ਆਪਣਾ ਪਾਵਨ ਸਰੀਰ ਮਾਤ ਲੋਕ ਦੀ ਧਰਤੀ ਤੇ ਤਿਆਗਿਆ ਔਰ ਬੈਕੁੰਠ ਧਾਮ ਨੂੰ ਚਲੇ ਗਏ ਨੇ। ਬਾਦਸ਼ਾਹ ਔਰੰਗਜ਼ੇਬ ਇਸ਼ਨਾਨ ਪਾਣੀ ਕਰਕੇ ਦਿਨ ਚੜਿਆ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਮਨ ਚ ਇੱਛਾ ਲੈ ਕੇ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਜਿਹੜਾ ਪ੍ਰਣ ਕੀਤਾ ਹੁਣ ਉਹਨਾਂ ਦਾ ਉਹ ਪ੍ਰਣ ਟੁੱਟ ਜਾਏਗਾ ਜਦੋਂ ਮੈਂ ਉਹਨਾਂ ਦੇ ਦਰਸ਼ਨ ਕਰਾਂਗਾ। ਉਹਨਾਂ ਨੇ ਪ੍ਰਣ ਕੀਤਾ ਸੀ ਕਿ ਅਸੀਂ ਬਾਦਸ਼ਾਹ ਨੂੰ ਦਰਸ਼ਨ ਨਹੀਂ ਦੇਣੇ ਪਰ ਮੈਂ ਤਾਂ ਹੁਣ ਦਰਸ਼ਨ ਕਰਾਂਗਾ, ਹੁਣ ਭਲਾ ਉਹ ਮੈਨੂੰ ਕੀ ਅਜ਼ਮਤ ਵਿਖਾਉਣਗੇ, ਕੀ ਕਰਾਂ ਮਾਤ ਦਿਖਾਉਣਗੇ। ਇਹ ਮੰਦ ਭਾਵਨਾ ਲੈ ਕੇ ਜਦੋਂ ਔਰੰਗਜ਼ੇਬ ਬਾਦਸ਼ਾਹ ਸਤਿਗੁਰਾਂ ਦੇ ਪਾਸ ਪਹੁੰਚਿਆ, ਲਾਗੇ ਖੜੇ ਸੇਵਾਦਾਰ ਨੂੰ ਹੁਕਮ ਕੀਤਾ ਕਿ ਸਤਿਗੁਰਾਂ ਦੇ ਚਿਹਰੇ ਤੋਂ ਚਾਦਰਾ ਚੁੱਕੋ। ਜਦੋਂ ਮਹਾਰਾਜ ਜੀ ਦੇ ਚਿਹਰੇ ਤੋਂ ਚਾਦਰਾ ਚੁੱਕਿਆ ਤੇ ਵੇਖ ਕੇ ਡਰ ਗਿਆ ਇਕਦਮ, ਕਿਉਂਕਿ ਉੱਥੇ ਚਿਹਰਾ ਨਜ਼ਰ ਨਹੀਂ ਆਇਆ ਸਤਿਗੁਰਾਂ ਦਾ। ਜ਼ਮੀਨ ਵਿਚ ਇਕ ਬੜੀ ਵੱਡੀ ਦਰਾੜ ਨਜ਼ਰ ਆਈ, ਉਸ ਦਰਾੜ ਵਿਚ ਕੁਝ ਇਹੋ ਜਿਹੀ ਚੀਜ਼ ਇਹਨੂੰ ਦਿਸੀ ਜਿਸ ਨੂੰ ਵੇਖ ਕੇ ਬਾਦਸ਼ਾਹ ਕੰਬਣ ਲੱਗ ਪਿਆ, ਡਰ ਗਿਆ, ਇਕਦਮ ਜੜ ਬਣ ਗਿਆ। ਲਾਗੇ ਬੈਠੇ ਸੇਵਾਦਾਰ ਦੇ ਮੋਢੇ ਤੇ ਹੱਥ ਰੱਖ ਕੇ ਮਸਾਂ ਹੀ ਖੜਾ ਹੋਇਆ। ਸੇਵਾਦਾਰ ਨੇ ਦੁਬਾਰਾ ਸਤਿਗੁਰਾਂ ਦਾ ਚਿਹਰਾ ਢੱਕ ਦਿੱਤਾ ਤੇ ਫਿਰ ਇਹਨੂੰ ਕੁਝ ਮਨ ਨੂੰ ਸ਼ਾਂਤੀ ਮਿਲੀ ਪਰ ਕੁਝ ਬੋਲ ਨਹੀਂ ਸਕਿਆ। ਡਿੱਗਦਾ ਢਹਿੰਦਾ ਸਤਿਗੁਰਾਂ ਦੇ ਕਮਰੇ ਚੋਂ ਬਾਹਰ ਨਿਕਲਿਆ, ਆਪਣੇ ਉਮਰਾਵਾਂ ਅਫਸਰਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਤੁਰਿਆ ਜਾਂਦਾ ਹੈ। ਪਾਲਕੀ ਚ ਬੈਠ ਕੇ ਔਰੰਗਜ਼ੇਬ ਬਾਦਸ਼ਾਹ ਆਪਣੇ ਕਿਲੇ ਵਿਚ ਵਾਪਸ ਚਲਾ ਗਿਆ ਪਰ ਕਿਸੇ ਨੂੰ ਦੱਸ ਨਹੀਂ ਸਕਿਆ ਕਿ ਉੱਥੇ ਕੀ ਹੋਇਆ, ਕੀ ਵਰਤਿਆ। ਕੋਈ ਇਹੋ ਜਿਹੀ ਭਿਆਨਕ ਚੀਜ਼ ਇਹਨੂੰ ਨਜ਼ਰ ਆਈ ਜਿਸ ਨੂੰ ਵੇਖਦਿਆਂ ਇਹ ਕੰਬ ਗਿਆ, ਜਿਵੇਂ ਕਹਿ ਕਹਿ ਦੀ ਦੀਵਾਰ ਤੋਂ ਪਾਰਲੇ ਪਾਸੇ ਵੇਖ ਕੇ ਕੋਈ ਇਨਸਾਨ ਹੱਸਣ ਲੱਗ ਪੈਂਦਾ ਹੈ ਪਰ ਉਹਦਾ ਕਾਰਨ ਨਹੀਂ ਦੱਸ ਸਕਦਾ। ਇਹਨ ਬਿਨ ਉਹੀ ਹਾਲਤ ਔਰੰਗਜ਼ੇਬ ਬਾਦਸ਼ਾਹ ਦੀ ਹੋਈ। ਡਰਿਆ ਤਾਂ ਹੈ ਪਰ ਉਸ ਡਰ ਦਾ ਕਾਰਨ ਕੀ ਆ ਉਹ ਇਹਨੂੰ ਆਪ ਖੁਦ ਸਮਝ ਨਹੀਂ ਆਈ। ਔਰੰਗਜ਼ੇਬ ਚਲਾ ਗਿਆ। ਰਾਜੇ ਜੈ ਸਿੰਘ ਤੇ ਹੋਰ ਜਿੰਨੇ ਵੀ ਸੇਵਕ ਸਿੱਖ ਨੇ ਇਹਨਾਂ ਨੇ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਸਰੀਰ ਦਾ ਇਸ਼ਨਾਨ ਕਰਵਾਇਆ। ਬਾਲਾ ਸਾਹਿਬ ਵਾਲੇ ਪਾਵਨ ਸਥਾਨ ਤੇ ਸਤਿਗੁਰਾਂ ਦਾ ਸਰੀਰ ਲਿਜਾ ਕੇ ਚੰਦਨ ਦੀ ਚਿਖਾ ਰਚ ਕੇ ਉਸ ਚਿਖਾ ਤੇ ਸਤਿਗੁਰਾਂ ਦਾ ਸਰੀਰ ਸਜਾ ਕੇ ਅਗਨ ਭੇਟ ਕੀਤਾ। ਏਦਾਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਪੰਜ ਭੌਤਿਕ ਸਰੀਰ ਦਾ ਅੰਤਮ ਸੰਸਕਾਰ ਕਰਕੇ ਵਾਪਸ ਮਾਤਾ ਕਿਸ਼ਨ ਕੌਰ ਜੀ ਕੋਲ ਆ ਕੇ ਬੈਠੇ ਨੇ। ਮਾਤਾ ਕਿਸ਼ਨ ਕੌਰ ਜੀ ਨੂੰ ਸਤਿਗੁਰਾਂ ਦੇ ਬਾਰੇ ਪੁੱਛਦੇ ਨੇ, ਮਹਾਰਾਵਾਂ ਮਾਤਾ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਰੇ ਸਾਨੂੰ ਕੁਝ ਦੱਸੋ। ਮਾਤਾ ਜੀ ਨੇ ਦੱਸਿਆ, ਗੁਰੂ ਹਰਿ ਰਾਏ ਸਾਹਿਬ ਦੀਆਂ ਬਖਸ਼ਿਸ਼ਾਂ ਨਾਲ ਮੈਨੂੰ ਇਹ ਪੁੱਤਰ ਪ੍ਰਾਪਤ ਹੋਇਆ। 5 ਸਾਲ 2 ਮਹੀਨੇ 29 ਦਿਨਾਂ ਦੀ ਉਮਰ ਸੀ ਜਿਸ ਵਕਤ ਇਹ ਗੁਰਤਾ ਗੱਦੀ ਤੇ ਬੈਠੇ। ਇਹਨਾਂ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਹਰਿ ਰਾਏ ਸਾਹਿਬ ਜੋਤੀ ਜੋਤ ਸਮਾ ਗਏ। 2 ਸਾਲ 2 ਮਹੀਨੇ 29 ਦਿਨ ਦੀ ਉਮਰ ਗੁਰਤਾ ਗੱਦੀ ਤੇ ਬੈਠ ਕੇ ਸੰਗਤ ਨੂੰ ਦਰਸ਼ਨ ਦੇ ਕੇ ਕਿਰਤਾਰਥ ਕਰਦੇ ਰਹੇ। ਹੁਣ ਛੋਟੀ ਉਮਰ ਵਿਚ ਹੀ ਬਾਲ ਅਵਸਥਾ ਦੇ ਵਿਚ ਹੀ ਤਕਰੀਬਨ 8 ਸਾਲ ਦੀ ਉਮਰ ਦੇ ਵਿਚ ਹੀ ਆਪਣਾ ਸਰੀਰ ਤਿਆਗ ਕੇ ਸੱਚਖੰਡ ਚਲੇ ਗਏ ਹਨ। ਸੋ ਇਸ ਪ੍ਰਕਾਰ ਨਾਲ ਮਾਤਾ ਕਿਸ਼ਨ ਕੌਰ ਜੀ ਸਤਿਗੁਰਾਂ ਦੇ ਗੁਣਾਂ ਨੂੰ ਯਾਦ ਕਰਕੇ ਨੇਤਰਾਂ ਚੋਂ ਹੰਝੂ ਵੀ ਵਹਾਉਂਦੇ ਨੇ। ਸਾਰੀ ਸੰਗਤ ਕੁਝ ਸਮਾਂ ਬੈਠ ਕੇ ਸਤਿਗੁਰਾਂ ਦੇ ਗੁਣਗਾਨ ਕਰਦੀ ਰਹੀ। ਜਦੋਂ ਸਮਾਂ ਕਾਫੀ ਹੋ ਗਿਆ ਤਾਂ ਸਾਰੀ ਸੰਗਤ ਨੇ ਮਾਤਾ ਜੀ ਨੂੰ ਨਮਸਕਾਰ ਕੀਤੀ। ਨਮਸਕਾਰ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ। ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਸਰੀਰ ਦੇ ਅੰਗੀਠੇ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਔਰ ਸੰਗਤਾਂ ਦੇ ਵਿਚ ਵਿਚਾਰਾਂ ਚੱਲ ਰਹੀਆਂ ਹਨ, ਆਓ ਉਹ ਕਥਾ ਸਰਵਣ ਕਰੀਏ। ਸਤਿਗੁਰਾਂ ਦੇ ਪਾਵਨ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੁਇਰਾ ਸੰਮਤ 17 ਸਾਹਿਬ ਤੇ ਹੁਣ ਉਪਰ 21
ਖਾਲਸਾ ਜੀ, ਸੰਮਤ 1721 ਸੰਮਤ ਬਿਕਰਮੀ ਦਾ ਸਾਲ ਜਿਸ ਸਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣਾ ਸਰੀਰ ਤਿਆਗਿਆ, ਹੁਣ ਤਾਂ ਈਸਵੀ ਦਾ ਸੰਨ ਬਣਦਾ। ਪਹਿਲਾਂ ਜਿਹੜਾ ਸੰਨ ਚੱਲਦਾ ਸੀ ਉਹ ਸੰਮਤ ਬਿਕਰਮੀ ਚੱਲਦਾ ਰਿਹਾ। ਸੰਮਤ ਬਿਕਰਮੀ 1721 ਸਾਲ ਦਾ ਸਮਾਂ ਹੈ।
ਚੇਤ ਸੁਤੀ ਚੋਦਸ਼ਤੇ ਵਾਰ ਆਨੰਦ ਰਜਨੀਸ਼।
ਸੰਮਤ 1721 ਦਾ ਸਾਲ ਹੈ ਔਰ ਚੇਤ ਸੁਧੀ 14 ਵਾਲਾ ਦਿਨ ਹੈ। 14 ਵਾਲੇ ਦਿਨ ਵਾਰ ਬੁੱਧਵਾਰ, ਵਾਰ ਆਨੰਦ ਰਜਨੀਸ਼। ਰਜਨੀਸ਼ ਦਾ ਮਤਲਬ ਹੈ ਰਜਨੀ ਦਾ ਈਸ਼, ਚੰਦਰਮਾ। ਚੰਦਰਮਾ ਦਾ ਲੜਕਾ ਕੌਣ ਹੈ? ਬੁੱਧ। ਇਸ ਕਰਕੇ ਕਹਿੰਦੇ ਬੁੱਧਵਾਰ ਵਾਲਾ ਦਿਨ ਹੈ। ਸਤਿਗੁਰਾਂ ਦਾ ਵੇਖੋ ਲੀਲਾ, ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਅਵਤਾਰ ਵੀ ਬੁੱਧਵਾਰ ਵਾਲੇ ਦਿਨ ਧਾਰਨ ਕੀਤਾ ਹੈ, ਤੇ ਸਰੀਰ ਜਿਸ ਦਿਨ ਤਿਆਗਿਆ ਉਸ ਦਿਨ ਵੀ ਬੁੱਧਵਾਰ ਹੀ ਸੀ। 1721 ਸੰਮਤ ਬਿਕਰਮੀ ਵਿਚ ਬੁੱਧਵਾਰ ਵਾਲੇ ਦਿਨ 14 ਦੇ ਦਿਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਸ੍ਰੀ ਹਰਿਕ੍ਰਿਸ਼ਨ ਬਾਲ ਬੈ ਧਾਰੇ,
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਸਰੀਰ ਤਿਆਗਿਆ। ਐਸੇ ਸਤਿਗੁਰੂ ਜਿਨ੍ਹਾਂ ਨੇ ਬਾਲ ਅਵਸਥਾ ਦੇ ਵਿਚ ਹੀ ਆਪਣਾ ਤਨ ਤਿਆਗਿਆ ਹੈ।
ਉਹ ਕਾਰਨ ਕੋਰੇ ਦੇ ਵਿਚਾਰੇ,
ਔਰ ਸਰੀਰ ਤਿਆਗਣ ਦੇ ਕਈ ਕਾਰਨ। ਏਦਾਂ ਹੀ ਨਹੀਂ ਸਰੀਰ ਤਿਆਗ ਦਿੱਤਾ ਸਤਿਗੁਰਾਂ ਨੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਰੀਰ ਤਿਆਗਣ ਵਿਚ ਕਈ ਕਾਰਨ ਹਨ। ਉਹਨਾਂ ਬਹੁਤ ਸਾਰੇ ਕਾਰਨਾਂ ਦੀ ਵਿਚਾਰ, ਕਾਰਨ ਕੀ ਸਨ? ਕਥਾ ਦੇ ਵਿਚ ਕਿਤੇ ਕਿਤੇ ਸੰਕੇਤ ਮਿਲ ਰਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਤਾ ਗੱਦੀ ਮਿਲਣੀ, ਔਰ ਉਹਨਾਂ ਦੇ ਘਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਵਤਾਰ ਹੋਣਾ, ਉਹਨਾਂ ਨੇ ਪੰਥ ਦੀ ਸਾਜਣਾ ਕਰਨੀ। ਇਹਨਾਂ ਸਾਰੇ ਕਾਰਨਾਂ ਦੀ ਵਿਚਾਰ ਕਰਕੇ, ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜਾਣਦੇ ਸੀ ਅਸੀਂ ਸਰੀਰ ਤਿਆਗਾਂਗੇ ਤਾਂ ਹੀ ਅੱਗੇ ਇਹ ਸਾਰੀ ਖੇਡ ਬਣੇਗੀ, ਤੋ ਇਹਨਾਂ ਸਾਰੇ ਕਾਰਨਾਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮਨ ਚ ਵਿਚਾਰਿਆ ਹੈ।
ਪਰਮ ਧਾਮ ਬੈਕੁੰਠ ਪਧਾਰੇ,
ਪਰਮ ਧਾਮ ਨੂੰ, ਬੈਕੁੰਠ ਨੂੰ, ਸੱਚ ਖੰਡ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਲੇ ਗਏ ਹਨ।
ਸਤਸੰਗਤ ਕੇ ਬਹੁ ਪਿਆਰੇ,
ਐਸੇ ਸਤਿਗੁਰੂ ਜੀ ਜਿਹੜੇ ਆਪਣੀ ਸੰਗਤ ਦੇ ਬੜੇ ਪਿਆਰੇ ਨੇ, ਸਤ ਸੰਗਤ ਦੇ ਬੜੇ ਪਿਆਰੇ ਨੇ। ਸੰਗਤ ਦਾ ਸਤਿਗੁਰਾਂ ਨਾਲ ਬੜਾ ਗੂੜਾ ਸਨੇਹ ਹੈ, ਸਨੇਹ ਹੈ, ਇਤਨਾ ਜ਼ਿਆਦਾ ਗੂੜਾ ਸਨੇਹ ਹੈ ਕਿ ਸਤਿਗੁਰਾਂ ਦੇ ਪਿਆਰ ਵਿਚ ਸੰਗਤਾਂ ਬੇਬਲ ਹੋ ਰਹੀਆਂ ਨੇ।
ਤੀਨ ਦਿਵਸ ਪੁਨ ਬੀਤੇ ਜਬ,
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਰੀਰ ਤਿਆਗੇ ਨੂੰ ਔਰ ਸਤਿਗੁਰਾਂ ਦੇ ਸਰੀਰ ਨੂੰ ਅੰਤਮ ਸੰਸਕਾਰ ਕੀਤੇ ਨੂੰ ਤਕਰੀਬਨ 3 ਦਿਨ ਬਤੀਤ ਹੋਏ ਨੇ।
ਮਿਲੇ ਮਸੰਦ ਆਦ ਸਿੱਖ ਸਭ,
3 ਦਿਨਾਂ ਬਾਅਦ ਜਿੰਨੇ ਮਸੰਦ ਨੇ, ਸਾਰੀਆਂ ਸੰਗਤਾਂ ਨੇ, ਸਿੱਖ ਨੇ, ਦਿੱਲੀ ਸ਼ਹਿਰ ਦੇ ਸਾਰੇ ਇਕੱਠੇ ਹੋਏ ਹਨ।
ਖੁਸ਼ਬੀਨ ਮੇ ਕਾਰਨ ਗਏ,
4 ਵਾਲੇ ਦਿਨ ਸਤਿਗੁਰਾਂ ਦੇ ਸਰੀਰ ਦੇ ਅੰਗੀਠੇ ਦੀ ਸੇਵਾ ਸੰਭਾਲ ਕਰਨ ਲਈ ਸਾਰੀ ਸੰਗਤ, ਜਿੰਨੇ ਮਸੰਦ ਨੇ, ਸੇਵਕ ਨੇ, ਉਹ ਸਾਰੇ ਰਲ ਕੇ ਅੰਗੀਠਾ ਸੰਭਾਲਣ ਵਾਸਤੇ ਗਏ ਹਨ। ਪਰ ਖਾਲਸਾ ਜੀ, ਅੰਗੀਠਾ ਜਦੋਂ ਸੰਭਾਲਿਆ ਨਾ, ਹੈਰਾਨੀ ਦੀ ਉਸ ਵੇਲੇ ਦਸ਼ਾ ਰਹੀ, ਹੈਰਾਨੀ ਦੀ ਉਸ ਵੇਲੇ ਹੱਦ ਨਾ ਰਹੀ ਜਦੋਂ ਉਹਨਾਂ ਨੇ ਅੰਗੀਠੇ ਵਿਚ ਵੇਖਿਆ ਕਿ ਸਤਿਗੁਰਾਂ ਦੇ ਸਰੀਰ ਦਾ ਕੋਈ ਫੁੱਲ ਨਜ਼ਰ ਨਹੀਂ ਆਇਆ, ਸਰੀਰ ਦਾ ਕੋਈ ਪੁਸ਼ਪ ਨਜ਼ਰ ਨਹੀਂ ਆਇਆ, ਸਿਰਫ ਸਵਾਹ ਹੀ ਸਵਾਹ ਪਈ। ਹਾਲਾਂਕਿ ਸਰੀਰ ਦੀਆਂ ਅਸਥੀਆਂ ਜਿਹੜੀਆਂ ਨੇ, ਹੱਡੀਆਂ ਨੇ, ਉਹ ਤਾਂ ਅਗਨੀ ਵਿਚ ਮਿਲਣੀਆਂ ਚਾਹੀਦੀਆਂ ਸਨ, ਪਰ ਕਹਿੰਦੇ ਉਹ ਅੰਗੀਠਾ ਜਦੋਂ ਫਰੋਲਿਆ ਤੇ ਅੰਗੀਠੇ ਵਿਚੋਂ ਅਸਥੀਆਂ ਨਜ਼ਰ ਨਹੀਂ ਆਈਆਂ, ਪੁਸ਼ਪ ਨਜ਼ਰ ਨਹੀਂ ਆਏ, ਸਿਰਫ ਸਵਾਹ ਹੀ ਸਵਾਹ ਪਈ ਆ। ਇਹਦਾ ਮਤਲਬ ਇਹ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਰੀਰ ਵੀ ਅਲੋਪ ਹੋ ਗਿਆ, ਮਹਾਰਾਜ ਜੀ ਨੇ ਆਪਣਾ ਸਰੀਰ ਵੀ ਅਲੋਪ ਕਰ ਲਿਆ। ਇਹਨੂੰ ਕਹਿੰਦੇ ਨੇ ਵਿਦੇਹ ਮੁਕਤ ਹੋ ਕੇ ਸਣੇ ਦੇ ਸੱਚਖੰਡ ਜਾਣਾ। ਸਤਿਗੁਰਾਂ ਦਾ ਸਰੀਰ ਖਾਲਸਾ ਜੀ 5 ਤੱਤਾਂ ਦਾ ਪੁਤਲਾ ਨਹੀਂ ਹੈ। ਮੈਂ ਇਸ ਗੱਲ ਨੂੰ ਕਬੂਲ ਨਹੀਂ ਕਰਦਾ ਕਿ ਸਤਿਗੁਰਾਂ ਦਾ ਸਰੀਰ 5 ਤੱਤਾਂ ਦਾ ਬਣਿਆ। ਸਤਿਗੁਰੂ ਜੀ ਦਿਵਿਆ ਸਰੂਪ ਹਨ, ਉਹਨਾਂ ਦਾ ਸਰੀਰ ਵੀ ਦਿਵਿਆ ਸਰੂਪ ਹੈ। ਜਿਵੇਂ ਦੇਵਤਿਆਂ ਦਾ ਸਰੀਰ ਨਹੀਂ ਹੁੰਦਾ, ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਰੀਰ ਨਜ਼ਰ ਜ਼ਰੂਰ ਆਉਂਦਾ ਹੈ, ਪਰ ਉਹ 5 ਤੱਤਾਂ ਦਾ ਨਹੀਂ ਬਣਿਆ ਹੋਇਆ, 5 ਤੱਤਾਂ ਤੋਂ ਰਹਿਤ ਹੈ। ਇਸ ਕਰਕੇ ਕਹਿੰਦੇ ਸਰੀਰ ਦਾ ਕੋਈ ਪੁਸ਼ਪ, ਕੋਈ ਅਸਥੀ ਉਸ ਅੰਗੀਠੇ ਦੇ ਵਿਚ ਨਜ਼ਰ ਨਹੀਂ ਆਈ ਜਦੋਂ ਸਾਰੀ ਸੰਗਤ ਨੇ ਰਲ ਕੇ ਅੰਗੀਠਾ ਫਰੋਲਿਆ ਤੇ ਵੇਖ ਕੇ ਹੈਰਾਨ ਹੋ ਗਏ।
ਤਰਨਤ ਨੂਜਾ ਨੀਰ ਮਝਾਰੇ ਸਕਲ ਮੇਲ ਕਰ ਬੰਧਨ ਧਾਰੇ।
ਜਿੰਨਾ ਅੰਗੀਠਾ ਸੀ ਉਹ ਸਾਰਾ ਅੰਗੀਠਾ ਸੰਭਾਲ ਕੇ ਇਕੱਠਾ ਕਰਕੇ ਲਾਗੇ ਜਮੁਨਾ ਨਦੀ ਵਗਦੀ ਹੈ। ਜਮੁਨਾ ਨਦੀ ਦੇ ਜਲ ਦੇ ਵਿਚ ਅੰਗੀਠਾ ਪ੍ਰਵਾਹ ਕੀਤਾ ਔਰ ਸਭ ਨੇ ਉਥੇ ਹੱਥ ਜੋੜ ਕੇ ਨਮਸਕਾਰ ਕੀਤੀ, ਵੰਦਨਾ ਕੀਤੀ ਹੈ।
ਸਭ ਸੰਗਤ ਪੁਨ ਮਾਤਾ ਪਾਸ।
ਇਦਾਂ ਸਤਿਗੁਰਾਂ ਦੇ ਸਰੀਰ ਦੇ ਅੰਗੀਠੇ ਦੀ ਸੇਵਾ ਸੰਭਾਲ ਕਰਨ ਤੋਂ ਬਾਅਦ ਜਿੰਨੀਆਂ ਸੰਗਤਾਂ ਨੇ, ਜਿੰਨੇ ਸਿੱਖ ਤੇ ਮਸੰਦ ਨੇ, ਸਾਰੇ ਇਕੱਠੇ ਹੋ ਕੇ ਮਾਤਾ ਕਿਸ਼ਨ ਕੋਇਰ ਜੀ ਕੋਲ ਆਏ ਹਨ।
ਬੈਠਤ ਬੋਲਤ ਸ਼ੋਕ ਪ੍ਰਕਾਸ਼।
ਮਾਤਾ ਜੀ ਕੋਲ ਬੈਠਦੇ ਨੇ, ਨਾਲੇ ਗੱਲਾਂ ਕਰਦੇ ਨੇ, ਨਾਲੇ ਆਪਣੇ ਮਨ ਦਾ ਸ਼ੋਕ ਵਿਅਕਤ ਕਰਦੇ ਨੇ। ਆਪਣੇ ਮਨ ਦਾ ਸ਼ੋਕ ਦੁੱਖ ਉਹ ਪ੍ਰਗਟ ਕਰਕੇ ਸੁਣਾਉਂਦੇ ਹਨ।
ਇੱਕ ਦੋ ਵਾਰੀ ਜੈਪੁਰ ਨਾਥ।
ਇੱਕ ਦੋ ਵਾਰੀ ਰਾਜਾ ਜੈ ਸਿੰਘ, ਜਿਹੜਾ ਜੈਪੁਰ ਰਿਆਸ ਦਾ ਰਾਜਾ ਹੈ, ਜਿਹਦੀ ਬੇਨਤੀ ਪ੍ਰਵਾਨ ਕਰਕੇ ਸਤਿਗੁਰੂ ਜੀ ਦਿੱਲੀ ਆਏ ਸਨ। ਰਾਜਾ ਜੈ ਸਿੰਘ ਵੀ ਇੱਕ ਦੋ ਵਾਰੀ ਮਾਤਾ ਜੀ ਨੂੰ ਮਿਲਣ ਵਾਸਤੇ ਸੰਗਤ ਵਿਚ ਸਲਾਹ ਕਰਨ ਲਈ ਆਇਆ।
ਬੈਠਿਓ ਆਏ ਬੰਦ ਕਰ ਹੱਥ।
ਅੱਜ ਵੀ ਰਾਜਾ ਜੈ ਸਿੰਘ ਜਿਸ ਦਿਨ ਸਤਿਗੁਰਾਂ ਦਾ ਅੰਗੀਠਾ ਸੰਭਾਲਿਆ, ਉਸ ਦਿਨ ਵੀ ਰਾਜਾ ਜੈ ਸਿੰਘ ਸੰਗਤ ਵਿਚ ਚੱਲ ਕੇ ਆਇਆ, ਇਹਦੇ ਮਾਤਾ ਜੀ ਨੂੰ ਆ ਕੇ ਹੱਥ ਜੋੜ ਕੇ ਵੰਦਨਾ ਕੀਤੀ। ਜੈ ਸਿੰਘ ਨੇ ਮਾਤਾ ਜੀ ਨੂੰ ਨਮਸਕਾਰ ਕੀਤੀ ਹੈ।
ਕ੍ਰਿਸ਼ਨ ਕੋਇਰ ਕੋ ਬੰਧਨ ਕੀਨ।
ਮਾਤਾ ਕ੍ਰਿਸ਼ਨ ਕੋਇਰ ਜੀ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ ਹੈ।
ਕਹਿ ਬੋ ਰੀਤ ਧੀਰ ਉਰ ਦੀਨ।
ਔਰ ਬੜੀ ਰੀਤ ਨਾਲ ਕਹਿ ਕੇ ਮਾਤਾ ਜੀ ਨੂੰ ਧੀਰਜ ਦਿੰਦਾ ਜੈ ਸਿੰਘ। ਮਾਤਾ ਜੀ ਨੂੰ ਹੌਸਲਾ ਦਿੰਦਾ ਕਿ ਮਾਤਾ ਜੀ, ਇਹ ਸਤਿਗੁਰਾਂ ਦੀ ਆਪਣੀ ਲੀਲਾ ਹੈ, ਉਹਨਾਂ ਦੀ ਆਪਣੀ ਰਚੀ ਹੋਈ ਲੀਲਾ ਹੈ, ਇਹਦੇ ਵਿਚ ਸਾਡੇ ਵਰਗੇ ਇਨਸਾਨ ਦਖਲ ਅੰਦਾਜ਼ੀ ਨਹੀਂ ਕਰ ਸਕਦੇ। ਏਦਾਂ ਰਾਜੇ ਜੈ ਸਿੰਘ ਨੇ ਮਾਤਾ ਕਿਸ਼ਨ ਕੋਇਰ ਜੀ ਨੂੰ ਧੀਰਜ ਦਿੱਤਾ ਹੈ।
ਗੁਰ ਸਬੀਨ ਕੇ ਅਤਿਸ਼ੈ ਪਿਆਰੇ।
ਰਾਜਾ ਜੈ ਸਿੰਘ ਬੋਲਿਆ, ਕਹਿਣ ਲੱਗਾ, ਮਾਤਾ ਜੀ, ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਾਰਿਆਂ ਦੇ ਬਹੁਤ ਪਿਆਰੇ ਹਨ। ਅਤਿਸ਼ੈ ਅਤ ਕਰਕੇ ਬਹੁਤ ਜ਼ਿਆਦਾ ਸਤਿਗੁਰੂ ਜੀ ਸਾਰਿਆਂ ਦੇ ਪਿਆਰੇ ਨੇ।
ਦਰਸ਼ਨ ਦੇ ਤੇ ਅਨੇਕ ਦੁੱਖ ਟਾਰੇ।
ਜਿਹੜੇ ਦਰਸ਼ਨ ਦੇ ਕੇ ਆਪਣੇ ਸੇਵਕਾਂ ਦੇ ਅਨੇਕਾਂ ਦੁੱਖਾਂ ਨੂੰ ਟਾਲਣ ਵਾਲੇ ਹਨ, ਦਰਸ਼ਨ ਦੇ ਕੇ ਹੀ ਆਪਣੇ ਸਿੱਖਾਂ ਦੇ ਦੁੱਖਾਂ ਦੀ ਨਿਵਿਰਤੀ ਕਰਨ ਵਾਲੇ ਹਨ।
ਔਰ ਮੈਂ ਘਰ ਘਰ ਕੀਰਤ ਹੋਏ।
ਘਰ ਘਰ ਵਿਚ, ਨਗਰ ਵਿਚ, ਹਰ ਜਗ੍ਹਾ ਤੇ, ਹਰ ਥਾਂ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਕੀਰਤੀ ਹੋ ਰਹੀ ਹੈ, ਉਹਨਾਂ ਦੀ ਵਡਿਆਈ, ਉਹਨਾਂ ਦੀ ਉਪਮਾ ਹੋ ਰਹੀ ਹੈ।
ਹਿੰਦੂ ਯਮਨ ਨਿਵੇ ਜਨ ਦੋਏ।
ਉਹਨਾਂ ਨੂੰ ਹਿੰਦੂ ਵੀ ਨਿਵਦੇ ਨੇ, ਯਮਨ ਕਹਿੰਦੇ ਨੇ ਮੁਸਲਮਾਨਾਂ ਨੂੰ, ਮੁਸਲਮਾਨ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਅੱਗੇ ਨਿਵਦੇ ਨੇ। ਹਿੰਦੂ ਤੇ ਮੁਸਲਿਮ ਦੋਵੇਂ ਧਰਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੱਗੇ ਝੁਕਦੇ ਤੇ ਨਮਸਕਾਰਾਂ ਕਰਦੇ ਨੇ।
ਮੇਟਨ ਸਰਾਪ ਪ੍ਰਾਪਤ ਕੋ ਕਯੋ ਉਤੇ ਸਮਰੱਥ ਤੋ ਤਨ ਸਯੋ।
ਹਾਲਾਂਕਿ ਆਪਣੇ ਭਰਾ ਦੇ ਦਿੱਤੇ ਹੋਏ ਸਰਾਪ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਟ ਸਕਦੇ ਸਨ, ਬਾਬੇ ਰਾਮ ਰਾਏ ਦੀ ਕੀ ਮਜਾਲ ਕਿ ਉਹ ਸਤਿਗੁਰਾਂ ਨੂੰ ਸਰਾਪ ਦੇ ਸਕਦਾ। ਉਹਦਾ ਸਰਾਪ ਸਤਿਗੁਰੂ ਜੀ ਮੇਟਣ ਦੀ ਸਮਰੱਥਾ ਰੱਖਦੇ ਸਨ, ਪਰ ਫੇਰ ਵੀ ਦੇਖੋ ਗੁਰੂ ਹਰਿਕ੍ਰਿਸ਼ਨ ਸਾਹਿਬ ਕਿਤਨੇ ਅਜਰ ਨੂੰ ਜਰਨ ਵਾਲੇ ਨੇ। ਉਹਨਾਂ ਨੇ ਬਾਬੇ ਰਾਮ ਰਾਏ ਦਾ ਦਿੱਤਾ ਹੋਇਆ ਸਰਾਪ ਆਪਣੇ ਸਰੀਰ ਤੇ ਸਹਿਆ। ਇਹਨੂੰ ਕਹਿੰਦੇ ਨੇ ਭਾਣੇ ਚ ਚੱਲਣਾ, ਰਜਾ ਵਿਚ ਚੱਲਣਾ, ਹੁਕਮ ਦੇ ਅੰਦਰ ਵਰਤਣਾ। ਉਹ ਆਪ ਕਹਿੰਦੇ ਸਨ ਕਿ ਭਾਈ, ਹੁਕਮ ਦੇ ਅੰਦਰ ਸਾਰਿਆਂ ਨੂੰ ਰਹਿਣਾ ਚਾਹੀਦਾ, ਰਜਾ ਵਿਚ ਰਹਿਣਾ ਚਾਹੀਦਾ। ਸਮਰੱਥਾ ਸੀ ਉਹਨਾਂ ਅੰਦਰ ਬਾਬੇ ਰਾਮ ਰਾਏ ਦੇ ਸਰਾਪ ਨੂੰ ਮੇਟਣ ਦੀ, ਪਰ ਉਹਨਾਂ ਨੇ ਆਪਣੇ ਸਰੀਰ ਤੇ ਰਾਮ ਰਾਏ ਦਾ ਸਰਾਪ ਸਹਿਆ ਹੈ।
ਮਿਲਨ ਸ਼ਾਸੋ ਭਰਿਓ ਕਨੇਰੇ।
ਬਾਦਸ਼ਾਹ ਨਾਲ ਮਿਲ ਕੇ ਬਾਬੇ ਰਾਮ ਰਾਏ ਨੇ ਕਿੰਨੀਆਂ ਈਰਖਾ ਦੇ ਸਵੈ ਸਹਿਤ ਹੋ ਕੇ ਗੱਲਾਂ ਕੀਤੀਆਂ। ਉਹ ਗੱਲਾਂ ਕੀਤੀਆਂ ਰਾਮ ਰਾਏ ਨੇ ਜਿਹੜੀਆਂ ਗੱਲਾਂ ਉਹਨੂੰ ਕਦੇ ਕਰਨੀਆਂ ਨਹੀਂ ਸਨ ਚਾਹੀਦੀਆਂ।
ਰਾਖੀ ਧੀਰ ਅਭੀਰ ਬਡੇਰੇ।
ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿੰਨਾ ਵੱਡਾ ਧੀਰਜ ਰੱਖਿਆ। ਉਹਨਾਂ ਨੇ ਕਦੇ ਅਵੇਸ਼ ਵਿਚ ਆ ਕੇ ਜਾਂ ਕਦੇ ਰੋਸ ਤੇ ਗੁੱਸੇ ਵਿਚ ਆ ਕੇ ਕੋਈ ਬਚਨ ਨਹੀਂ ਕੀਤਾ। ਰਾਮ ਰਾਏ ਨੇ ਬੜੀਆਂ ਵਧੀਕੀਆਂ ਕੀਤੀਆਂ, ਪਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਕਿਤਨੇ ਧੀਰ ਜੀ, ਇਤਨੇ ਠਰੰਮੇ ਨੂੰ ਧਾਰਨ ਕਰਨ ਵਾਲੇ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਹਨ।
ਧੰਨ ਗੁਰ ਹਰ ਕ੍ਰਿਸ਼ਨ ਸੁਜਾਨ ਅਜਰ ਜਨਮ ਮੈਂ ਕੋ ਨਾ ਸਮਾਨ।
ਧੰਨ ਨੇ ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਧੰਨ ਹਨ, ਜਿਨ੍ਹਾਂ ਵਰਗਾ ਅਜਰ ਨੂੰ ਜਰਨ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਅਜਰ ਨੂੰ ਜਰਨ ਵਰਗਾ, ਅਜਰ ਨੂੰ ਜਰਨ ਵਾਲਾ, ਉਨ੍ਹਾਂ ਦੇ ਸਮਾਨ ਹੋਰ ਨਹੀਂ ਕੋਈ ਹੋ ਸਕਦਾ। ਐਸੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਧੰਨ ਹਨ, ਧੰਨ ਹਨ।
ਗੁਰਸਿੱਖੀ ਤੇ ਅਜ਼ਮਤ ਕੀਨ,
ਗੁਰਸਿੱਖੀ ਵਾਸਤੇ ਉਨ੍ਹਾਂ ਨੇ ਅਜ਼ਮਤ ਕੀਤੀ, ਕਲਾ ਕੀਤੀ ਹੈ।
ਅਪਰਹੇਤ ਕਰਕੇ ਉਨ੍ਹਾਂ ਦੀਨ,
ਬਸ ਗੁਰਸਿੱਖਾਂ ਵਾਸਤੇ ਇੱਕ ਅਜ਼ਮਤ ਕੀਤੀ ਕਿ ਦਰਸ਼ਨ ਦੇ ਕੇ ਸਿੱਖਾਂ ਦੇ ਰੋਗ ਕੱਟੇ ਨੇ। ਚੇਚਕ ਦੀ ਮਹਾਮਾਰੀ ਫੈਲੀ ਹੋਈ, ਉਸ ਰੋਗ ਦੀ ਨਿਵਿਰਤੀ ਕੀਤੀ, ਪਰ ਕਿਸੇ ਦੇ ਕਹਿਣ ਤੇ ਕਰਾਮਾਤ ਨਹੀਂ ਵਿਖਾਈ। ਇਹ ਕਰਾਮਾਤ ਜ਼ਰੂਰ ਉਨ੍ਹਾਂ ਦੀ ਪ੍ਰਗਟ ਹੋਈ ਕਿ ਉਨ੍ਹਾਂ ਦੇ ਦਰਸ਼ਨ ਕਰਕੇ ਰੋਗ ਕੱਟੇ ਜਾਂਦੇ ਸੀ, ਦੁੱਖ ਕੱਟੇ ਜਾਂਦੇ ਸਨ, ਪਰ ਉਨ੍ਹਾਂ ਨੇ ਕਿਸੇ ਦੇ ਕਹਿਣ ਤੇ, ਜਿਵੇਂ ਔਰੰਗਜ਼ੇਬ ਦੇ ਕਹਿਣ ਤੇ ਰਾਮ ਰਾਏ ਕਰਾਮਾਤਾਂ ਵਿਖਾਉਂਦਾ ਸੀ ਨਾ, ਇੱਦਾਂ ਕਿਸੇ ਦੇ ਕਹਿਣ ਤੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੇ ਆਪਣੀ ਕੋਈ ਕਰਾਮਾਤ ਨਹੀਂ ਵਿਖਾਈ।
ਪਿਤਨੋ ਜਿਮ ਚੈ ਸੋ ਕਰੈ,
ਜਿੰਨਾ ਜਿਵੇਂ ਮਰਜ਼ੀ ਕੋਈ ਚਾਹੁੰਦਾ ਉਹ ਜਿਵੇਂ ਮਰਜ਼ੀ ਕੋਈ ਕਹਿੰਦਾ, ਪਰ ਕਿਸੇ ਦੇ ਕਹਿਣ ਦੀ ਕੋਈ ਪਰਵਾਹ ਨਹੀਂ ਸੀ ਉਨ੍ਹਾਂ ਨੂੰ। ਉਹ ਆਪਣੀ ਮਰਜ਼ੀ ਮੁਤਾਬਕ ਚੱਲਦੇ ਸੀ, ਜੋ ਉਨ੍ਹਾਂ ਦੀ ਸਵੈ ਇੱਛਾ ਸੀ ਉਹ ਕਰਦੇ ਸਨ।
ਪ੍ਰਭੂ ਪਰ ਹਰੈ,
ਉਹ ਜੋ ਚਾਹੁੰਦੇ ਕਰ ਸਕਦੇ ਸੀ, ਪਰ ਫਿਰ ਵੀ ਅਕਾਲ ਪੁਰਖ ਦੀ ਆਗਿਆ ਤੋਂ ਬਾਹਰ ਨਹੀਂ ਚੱਲੇ। ਗੁਰੂ ਹਰਿ ਕ੍ਰਿਸ਼ਨ ਸਾਹਿਬ ਜੋ ਚਾਹੁੰਦੇ ਕਰ ਸਕਦੇ ਸੀ, ਪਰ ਉਹ ਨਿਰੰਕਾਰ ਦੀ ਆਗਿਆ ਤੋਂ, ਪਰਮੇਸ਼ਰ ਦੀ ਆਗਿਆ ਤੋਂ ਬਾਹਰ ਨਹੀਂ ਚੱਲੇ। ਉਨ੍ਹਾਂ ਨੇ ਪਰਮੇਸ਼ਰ ਦੀ ਆਗਿਆ ਨੂੰ ਮੰਨਿਆ ਹੈ।
ਜਿਨ ਹਿਤ ਕਾ ਸ਼ੋਕ ਮਨ ਆਵੈ,
ਇਸ ਕਰਕੇ ਮਾਤਾ ਜੀ ਉਨ੍ਹਾਂ ਵਾਸਤੇ ਸ਼ੋਕ ਕਿਉਂ ਕਰਨ। ਐਸੇ ਸਤਿਗੁਰੂ ਜਿਹੜੇ ਦੀਨ ਦਿਆਲ ਕਿਰਪਾਲੂ ਮਹਾਨ ਮਹਾਨ ਸਤਿਗੁਰੂ ਨੇ, ਉਨ੍ਹਾਂ ਵਾਸਤੇ ਆਪਣੇ ਮਨ ਚ ਸ਼ੋਗ ਕਿਉਂ ਕਰਨਾ।
ਸੁਤੇ ਧਰਨ ਤਨ ਆਏ ਨ ਜਾਵੈ,
ਉਹ ਤਾਂ ਸਵਤੇ ਹੀ ਆਪਣਾ ਸਰੀਰ ਧਾਰਦੇ ਨੇ, ਉਹ ਨਾ ਆਵਾਗਾਉਣ ਦੇ ਚੱਕਰ ਚ ਪੈਂਦੇ ਨੇ, ਨਾ ਆਉਂਦੇ ਨੇ ਤੇ ਨਾ ਹੀ ਜਾਂਦੇ ਨੇ। ਉਹ ਅਵਿਨਾਸੀ ਸਦਾ ਸਦਾ ਨਾ ਆਵੇ ਨਾ ਜਾਏ, ਉਹ ਤਾਂ ਸਦਾ ਅਵਿਨਾਸੀ ਨੇ, ਸਦਾ ਨੇ, ਸਦੀਵ ਨੇ, ਨਾ ਆਉਂਦੇ ਨੇ ਨਾ ਜਾਂਦੇ ਨੇ। ਅਵਿਨਾਸੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ, ਜਿਹੜੇ ਅਵਿਨਾਸੀ ਵਿਨਾਸ਼ ਤੋਂ ਰਹਿਤ ਨੇ, ਉਹ ਆਵਾਗਾਉਣ ਦੇ ਚੱਕਰਾਂ ਚ ਨਹੀਂ ਪੈਣ ਵਾਲੇ।
ਕਾਰਨ ਕਰਬੇ ਦਿਖੈ ਸੁਛੰਦ,
ਹਰ ਪ੍ਰਕਾਰ ਦਾ ਕਾਰਨ ਕਰਨ ਵਿਚ ਉਹ ਸੁਛੰਦ ਨੇ। ਸੁਛੰਦ ਕਹਿੰਦੇ ਨੇ ਸਵਤੰਤਰ ਨੂੰ, ਹਰ ਇੱਕ ਪ੍ਰਕਾਰ ਦਾ ਕਾਰਨ ਕਰਨ ਦੇ ਵਿਚ ਉਹ ਸਵਤੰਤਰ ਤੇ ਸੁਛੰਦ ਹਨ।
ਸਦਾ ਗਿਆਨ ਮੈਂ ਸੱਚ ਦਾ ਆਨੰਦ,
ਉਹ ਸਦਾ ਹੀ ਗਿਆਨ ਵਿਚ ਸਤ ਚੇਤਨ ਤੇ ਆਨੰਦ ਸਵਰੂਪ ਨੇ, ਸਦਾ ਹੀ ਸਦਾ ਸੱਚ ਦਾ ਆਨੰਦ ਸਵਰੂਪ ਨੇ। ਸਦਾ ਸੱਚ ਦਾ ਆਨੰਦ ਸਰਬੰਗ ਪਰਣਾਸੀ, ਇਹ ਉਨ੍ਹਾਂ ਦਾ ਸਵਰੂਪ ਹੈ, ਇਹ ਉਨ੍ਹਾਂ ਦਾ ਵਜੂਦ ਹੈ।
ਹੋਂਦ ਪ੍ਰਸੰਨ ਦੇ ਕਲਿਆਣ,
ਜਿਹਦੇ ਤੇ ਪ੍ਰਸੰਨ ਹੁੰਦੇ ਨੇ ਉਹਨੂੰ ਕਲਿਆਣ ਦੇ ਦਿੰਦੇ ਨੇ। ਗੁਰੂ ਹਰਿ ਕ੍ਰਿਸ਼ਨ ਸਾਹਿਬ ਜਿਹਦੇ ਤੇ ਪ੍ਰਸੰਨ ਹੋ ਕੇ ਰੀਝਦੇ ਨੇ ਉਹਨੂੰ ਮੁਕਤੀ ਪ੍ਰਦਾਨ ਕਰ ਦਿੰਦੇ ਨੇ, ਮੋਕਸ਼ ਬਖਸ਼ ਦਿੰਦੇ ਨੇ।
ਜਨਮ ਮਰਨ ਕੇ ਬੰਧਨ ਹਨ,
ਉਹਦਾ ਜਨਮ ਤੇ ਮਰਨ ਦਾ ਬੰਧਨ ਕੱਟ ਦਿੰਦੇ ਨੇ, ਜੰਮਣਾ ਮਰਨਾ ਨਿਵਿਰਤ ਕਰ ਦਿੰਦੇ ਨੇ, ਜਿਹਦੇ ਤੇ ਦਇਆ ਦ੍ਰਿਸ਼ਟੀ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਕਰਦੇ ਹਨ।
ਪਤੀ ਸੁਤ ਕੇ ਗੁਣ ਸਿਮਰਤ ਰਹੀਐ, ਤਨ ਕੇ ਅੰਤ ਮਿਲਨ ਕੋ ਚਈਐ।
ਹੇ ਮਾਤਾ ਜੀ, ਤੁਸੀਂ ਆਪਣੇ ਪਤੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਔਰ ਆਪਣੇ ਸਪੁੱਤਰ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਸੱਤਵੇਂ ਤੇ ਅੱਠਵੇਂ ਪਾਤਸ਼ਾਹ ਦੇ ਗੁਣਾਂ ਨੂੰ ਆਪਣੇ ਚੇਤੇ ਚ ਸਿਮਰਦੇ ਰਹੋ। ਜਦੋਂ ਤੁਸੀਂ ਆਪਣਾ ਤਨ ਤਨ ਸਰੀਰ ਤਿਆਗੋਗੇ, ਤਨ ਤਿਆਗ ਕੇ ਤੁਸੀਂ ਵੀ ਉੱਥੇ ਪਹੁੰਚ ਜਾਓਗੇ ਜਿੱਥੇ ਸਤਿਗੁਰੂ ਜੀ ਬਿਰਾਜਮਾਨ ਹਨ।
ਸਕਲ ਸੰਗਤਾਂ ਹੈ ਤੁਮਾਰੀ,
ਇਹ ਜਿੰਨੀਆਂ ਸੰਗਤਾਂ ਨੇ ਤੁਹਾਡੀਆਂ ਨੇ ਮਾਤਾ ਜੀ, ਹੁਣ ਇਹ ਸਾਰੀ ਸੰਗਤ ਤੁਹਾਡੇ ਮਤਹਿਤ ਹੈ। ਇਹ ਸਾਰੀਆਂ ਸੰਗਤਾਂ ਤੁਹਾਡੀਆਂ ਹਨ।
ਸੇਵਾ ਕਰੇ ਅਨੇਕ ਪ੍ਰਕਾਰੀ,
ਅਨੇਕ ਪ੍ਰਕਾਰ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਅਸੀਂ ਸਾਰੇ ਰਲ ਮਿਲ ਕੇ ਕਰਾਂਗੇ। ਆਪ ਜੀ ਦੀ ਸੇਵਾ ਵਿਚ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਪਵੇਗਾ।
ਜੈ ਸੁਖ ਦੇਖੋ ਦੇਖਾ ਰਹੀ ਹੈ।
ਮਾਤਾ ਜੀ ਇਹ ਤੁਹਾਡੀ ਮਰਜ਼ੀ, ਤੁਸੀਂ ਕਿੱਥੇ ਰਹਿਣਾ ਚਾਹੁੰਦੇ, ਜਿੱਥੇ ਤੁਹਾਡੇ ਮਨ ਨੂੰ ਸੁਖ ਮਿਲੇ, ਜਿੱਥੇ ਤੁਹਾਡੇ ਮਨ ਨੂੰ ਸੰਤੁਸ਼ਟੀ ਮਿਲੇ ਤੁਸੀਂ ਉੱਥੇ ਹੀ ਰਹੋ। ਜੇ ਦਿੱਲੀ ਰਹਿਣਾ ਚਾਹੁੰਦੇ ਹੋ ਤਾਂ ਵੀ ਜੀ ਆਇਆਂ ਨੂੰ, ਜੇ ਕੀਰਤਪੁਰ ਸਾਹਿਬ ਰਹਿਣਾ ਚਾਹੁੰਦੇ ਹੋ ਤਾਂ ਵੀ ਤੁਹਾਡੀ ਇੱਛਾ ਹੈ, ਜੇ ਕਿਸੇ ਹੋਰ ਜਗ੍ਹਾ ਤੇ ਹੋਰ ਨਗਰ ਚ ਰਹਿਣਾ ਚਾਹੁੰਦੇ ਹੋ ਤਾਂ ਵੀ ਮਾਤਾ ਜੀ ਤੁਹਾਡੀ ਇੱਛਾ ਹੈ। ਤੁਸੀਂ ਆਪਣੀ ਇੱਛਾ ਅਨੁਸਾਰ ਜਿੱਥੇ ਚਾਹੇ ਮਰਜ਼ੀ ਰਹਿ ਸਕਦੇ ਹੋ, ਇਹ ਤੁਹਾਡੇ ਸੁੱਖ ਨੂੰ ਤੁਹਾਡੀ ਖੁਸ਼ੀ ਨੂੰ ਹੈ।
ਕੁਛ ਕਾਰਜ ਹੋਏ ਮੋਕੋ ਕਹੀਏ।
ਮਾਤਾ ਜੀ ਜੇਕਰ ਕੋਈ ਕੰਮ ਹੋਵੇ, ਕੋਈ ਸੇਵਾ ਹੋਵੇ ਤੇ ਮੈਨੂੰ ਹੁਕਮ ਕਰਨਾ। ਰਾਜਾ ਜੈ ਸਿੰਘ ਕਹਿ ਰਿਹਾ ਮਾਤਾ ਜੀ ਨੂੰ, ਮਾਤਾ ਜੀ ਕਿਸੇ ਵੀ ਪ੍ਰਕਾਰ ਦਾ ਕੋਈ ਕਾਰਜ ਹੋਵੇ, ਕਿਸੇ ਵੀ ਪ੍ਰਕਾਰ ਦਾ ਕੋਈ ਕੰਮ ਹੋਵੇ, ਉਹ ਆਪ ਜੀ ਨੇ ਕਿਰਪਾ ਕਰਕੇ ਮੈਨੂੰ ਕਹਿਣਾ, ਮੈਨੂੰ ਦੱਸਣਾ ਹੈ।
ਤੁਮਰੇ ਨੰਦਨ ਕੋ ਮੈਂ ਦਾਸ, ਜਿਹਨੇ ਆਪਣੋ ਜਾਨੋ ਨਿਰਜਾਤ।
ਮਾਤਾ ਜੀ ਮੈਂ ਤੁਹਾਡੇ ਪੁੱਤਰ ਦਾ ਸੇਵਕ ਹਾਂ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ, ਤੇ ਜਿਵੇਂ ਮੈਂ ਤੁਹਾਡੇ ਪੁੱਤਰ ਦਾ ਸੇਵਕ ਹਾਂ ਤਿਵੇਂ ਤੁਹਾਡਾ ਵੀ ਸੇਵਕ ਹਾਂ। ਤੁਹਾਡੇ ਪੁੱਤਰ ਦਾ ਨੌਕਰ ਹਾਂ, ਦਾਸ ਹਾਂ, ਤੇ ਤੁਹਾਡਾ ਵੀ ਮਾਤਾ ਜੀ ਮੈਂ ਦਾਸ ਹਾਂ। ਉਸੇ ਤਰ੍ਹਾਂ ਮੈਨੂੰ ਆਪਣਾ ਦਾਸ ਕਰਕੇ ਜਾਣੋ ਜਿਵੇਂ ਸਤਿਗੁਰੂ ਜੀ ਨੇ ਮੈਨੂੰ ਆਪਣਾ ਦਾਸ ਜਾਣਿਆ।
ਕਰ ਜੋਰੇ ਸੇਵਾ ਮੈਂ ਖਰੂ,
ਮੈਂ ਹੱਥ ਜੋੜ ਕੇ ਹਰ ਵਕਤ ਤੁਹਾਡੀ ਸੇਵਾ ਵਿਚ ਖੜਾ ਹਾਂ, ਹਰ ਵਕਤ ਤੁਹਾਡੀ ਸੇਵਾ ਵਿਚ ਹਾਜ਼ਰ ਹਾਂ।
ਨਿਜ ਲਗ ਆਗਿਆ ਮੈਂ ਪਰ ਕਰੋ,
ਮੈਨੂੰ ਆਪਣਾ ਜਾਣ ਕੇ ਮੇਰੇ ਤੇ ਆਗਿਆ ਕਰੋ, ਹੁਕਮ ਕਰੋ ਵੀ ਮੈਂ ਕੀ ਕਰ ਸਕਦਾ ਤੁਹਾਡੇ ਲਈ, ਮੈਂ ਹੁਣ ਆਪ ਜੀ ਲਈ ਕੀ ਸੇਵਾ ਕਰ ਸਕਦਾ, ਮੇਰੇ ਪ੍ਰਤੀ ਆਗਿਆ ਕਰੋ, ਹੁਕਮ ਕਰੋ।
ਕ੍ਰਿਸ਼ਨ ਕੋਇਰ ਗੁਰ ਮਾਤਾ ਤਵੈ।
ਜਦੋਂ ਰਾਜੇ ਜੈ ਸਿੰਘ ਨੇ ਇਸ ਤਰ੍ਹਾਂ ਬੇਨਤੀ ਕੀਤੀ, ਮਾਤਾ ਕ੍ਰਿਸ਼ਨ ਕੋਇਰ ਜੀ ਨੇ ਬੇਨਤੀ ਸੁਣੀ ਹੈ।
ਮੈਂ ਪਾਲਕ ਤੇ ਸੁਣ ਕਰ ਸਵੈ।
ਜੈ ਸਿੰਘ ਦੀ ਇਹ ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੂਜਨੀਕ ਮਾਤਾ ਕ੍ਰਿਸ਼ਨ ਕੋਇਰ ਜੀ ਨੇ ਸੁਣੀ ਹੈ।
ਕੁਛ ਧੀਰਜ ਤਰ ਰਿਦਾ ਉਚਾਰੀ, ਔਰ ਸ਼ਰਧ ਕਰ ਗੁਰ ਸੇਵਕ ਭਾਰੇ।
ਕੁਝ ਕੁ ਧੀਰਜ ਧਾਰਨ ਕਰਕੇ ਮਾਤਾ ਕ੍ਰਿਸ਼ਨ ਕੋਇਰ ਜੀ ਬੋਲੇ, ਕਹਿੰਦੇ ਰਾਜਾ ਜੈ ਸਿੰਘ ਤੂੰ ਗੁਰੂ ਦਾ ਸ਼ਰਧਾਲੂ ਹੈ, ਤੇਰੇ ਮਨ ਵਿਚ ਗੁਰੂ ਦੀ ਸ਼ਰਧਾ ਹੈ, ਗੁਰੂ ਦੀ ਭਾਵਨਾ ਹੈ, ਤੂੰ ਔਰ ਸ਼ਰਧਕ ਗੁਰ ਸੇਵਕ ਭਾਰੀ, ਗੁਰੂ ਦੇ ਦਰ ਘਰ ਦਾ ਵੱਡਾ ਸੇਵਕ ਹੈ, ਭਾਰੀ ਸੇਵਕ ਹੈ।
ਤੋਏ ਪ੍ਰੇਮ ਕਰੇ ਗੁਰ ਆਏ,
ਤੇਰੇ ਪ੍ਰੇਮ ਦੇ ਵਸ ਹੋਏ, ਤੇਰੇ ਪ੍ਰੇਮ ਚ ਬੱਝੇ ਹੋਏ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇੱਥੇ ਦਿੱਲੀ ਚੱਲ ਕੇ ਆਏ ਸਨ।
ਗੁਰ ਮੈਂ ਸਿੱਖ ਸੰਗਤ ਸਮਝਾਏ,
ਨਗਰ ਦੀਆਂ ਜਿੰਨੀਆਂ ਸਿੱਖ ਸੰਗਤਾਂ ਨੇ ਉਹ ਸਾਰੀਆਂ ਸੰਗਤਾਂ ਸਤਿਗੁਰਾਂ ਨੂੰ ਆ ਕੇ ਮਿਲੀਆਂ, ਮਹਾਰਾਜ ਜੀ ਨੇ ਸਾਰਿਆਂ ਨੂੰ ਦਰਸ਼ਨ ਦਿੱਤੇ।
ਸਭਿਨ ਭਾਉ ਕਰਿਓ ਬਹੁ ਤੇਰਾ,
ਪਰ ਸਾਰਿਆਂ ਨਾਲੋਂ ਜ਼ਿਆਦਾ ਭਾਉ ਪ੍ਰੇਮ ਤੇਰਾ ਸੀ। ਹਾਲਾਂਕਿ ਦਿੱਲੀ ਵਿਚ ਸੰਗਤ ਹੋਰ ਵੀ ਬਹੁਤ ਸੀ, ਪਰ ਹੇ ਰਾਜਾ ਜੈ ਸਿੰਘ ਉਹਨਾਂ ਸਾਰੀਆਂ ਸੰਗਤਾਂ ਨਾਲੋਂ ਸਭ ਤੋਂ ਜ਼ਿਆਦਾ ਭਾਉ ਪ੍ਰੇਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਤੇਰਾ ਮੰਨਿਆ, ਤੇਰਾ ਪ੍ਰਵਾਨ ਕੀਤਾ।
ਬੜੇ ਗੁਰਨ ਸੰਸਰ ਸਭ ਹੀਰਾ,
ਸਭ ਨੇ ਜਿੰਨੀਆਂ ਸੰਗਤਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੱਡੇ ਸਤਿਗੁਰਾਂ ਦੇ ਬਰਾਬਰ ਕਰਕੇ ਜਾਣਿਆ, ਵੱਡੇ ਸਤਿਗੁਰਾਂ ਵਿਚ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵਿਚ ਸੰਗਤ ਨੇ ਕਿਸੇ ਪ੍ਰਕਾਰ ਦਾ ਫਰਕ ਭੇਦ ਭਾਵ ਨਹੀਂ ਸਮਝਿਆ।
ਅਬ ਮਮ ਰਹਿਣ ਬਣੇ ਨਹੀਂ, ਕੀਰਤਪੁਰ ਕੋ ਪਹੁੰਚਣ ਕੀ ਪ੍ਰਿਆ।
ਇਸ ਕਰਕੇ ਹੇ ਰਾਜਾ ਜੈ ਸਿੰਘ ਹੁਣ ਮੇਰੇ ਮਨ ਦੀ ਇੱਛਾ ਨਹੀਂ ਕਿ ਮੈਂ ਦਿੱਲੀ ਰਹਾਂ। ਮਾਤਾ ਜੀ ਕਹਿੰਦੇ ਮੇਰਾ ਹੁਣ ਇੱਥੇ ਦਿਲ ਨਹੀਂ ਲੱਗਦਾ, ਜਿੱਥੇ ਮੇਰੇ ਲਾਲ ਨੇ ਆਪਣਾ ਤਨ ਤਿਆਗਿਆ ਮੈਂ ਉੱਥੇ ਹੁਣ ਰਹਿ ਨਹੀਂ ਸਕਦੀ, ਮੈਂ ਦਿੱਲੀ ਸ਼ਹਿਰ ਵਿਚ ਨਹੀਂ ਰਹਿ ਸਕਦੀ, ਇੱਥੇ ਮੇਰੇ ਰਹਿਣ ਦੀ ਇੱਛਾ ਨਹੀਂ, ਮੇਰੇ ਮਨ ਦੀ ਇੱਛਾ ਹੈ ਕਿ ਮੈਂ ਸ੍ਰੀ ਕੀਰਤਪੁਰ ਸਾਹਿਬ ਵਾਪਸ ਚਲੀ ਜਾਵਾਂ, ਮੈਂ ਸ੍ਰੀ ਕੀਰਤਪੁਰ ਸਾਹਿਬ ਜਾ ਕੇ ਰਹਿਣਾ ਚਾਹੁੰਦੀ ਹਾਂ, ਇਹ ਮੇਰੇ ਮਨ ਦੀ ਇੱਛਾ ਤੇ ਤਾਂਗ ਹੈ।
ਕੇਤਕ ਦਿਵਸ ਬਸ ਇਸ ਥਾਨ,
ਕੁਝ ਦਿਨ ਮੈਂ ਇੱਥੇ ਰਹਾਂਗੀ ਹਾਲੇ, ਪਰ ਲੰਮਾ ਅਰਸਾ ਮੈਂ ਇੱਥੇ ਨਹੀਂ ਰਹਿ ਸਕਦੀ, ਕੁਝ ਦਿਨ ਹੋਰ ਇੱਥੇ ਨਿਵਾਸ ਰੱਖਾਂਗੀ।
ਅਬ ਲੱਖੋਂ ਕਰਨ ਪਿਆਨ,
ਫਿਰ ਮੈਂ ਇਸ ਜਗ੍ਹਾ ਤੋਂ ਪਿਆਨਾ ਕਰਕੇ ਕੀਰਤਪੁਰ ਸਾਹਿਬ, ਜਿਹੜਾ ਮੇਰੇ ਪਤੀ ਦਾ ਨਗਰ ਹੈ, ਜਿੱਥੇ ਮੇਰੇ ਪੁੱਤਰ ਦਾ ਪ੍ਰਕਾਸ਼ ਹੋਇਆ, ਉਸ ਜਗ੍ਹਾ ਤੇ ਕੀਰਤਪੁਰ ਸਾਹਿਬ ਵਾਪਸ ਚਲੀ ਜਾਵਾਂਗੀ।
ਸੁਣ ਕਰ ਕਹਿਤ ਪਿਓ ਨਰ ਰਾਏ।
ਜਦੋਂ ਮਾਤਾ ਜੀ ਨੇ ਆਪਣੇ ਮਨ ਦੀ ਇੱਛਾ ਦੱਸੀ ਕਿ ਮੈਂ ਦਿੱਲੀ ਨਹੀਂ ਕੀਰਤਪੁਰ ਰਹਿਣਾ ਚਾਹੁੰਦੀ ਹਾਂ, ਤੋ ਰਾਜੇ ਜੈ ਸਿੰਘ ਨੇ ਮਾਤਾ ਜੀ ਦਾ ਇਹ ਬਚਨ ਸੁਣਿਆ ਹੈ।
ਸਰਬ ਗੁਰਨ ਤੇਮ ਚਲ ਆਏ,
ਹੱਥ ਜੋੜ ਕੇ ਰਾਜਾ ਜੈ ਸਿੰਘ ਬੋਲਿਆ, ਕਿਉਂਕਿ ਰਾਜਾ ਜੈ ਸਿੰਘ ਉਸ ਵੇਲੇ ਇੱਥੇ ਨਹੀਂ ਸੀ ਜਦੋਂ ਸਤਿਗੁਰਾਂ ਨੇ ਗੁਰਤਾ ਗੱਦੀ ਦਿੱਤੀ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ, ਇਹ ਕਹਿ ਕੇ ਬਾਬਾ ਵਸੇ ਗ੍ਰਾਮ ਬਕਾਲੇ, ਉਦੋਂ ਜੈ ਸਿੰਘ ਉੱਥੇ ਹਾਜ਼ਰ ਨਹੀਂ ਸੀ, ਜੈ ਸਿੰਘ ਉਦੋਂ ਬਾਦਸ਼ਾਹ ਕੋਲ ਗਿਆ ਹੋਇਆ ਸੀ। ਤੇ ਰਾਜਾ ਜੈ ਸਿੰਘ ਪੁੱਛਣ ਲੱਗਾ ਹੱਥ ਜੋੜ ਕੇ, ਕਹਿਣ ਲੱਗਾ ਮਾਤਾ ਜੀ, ਜਿਹੜੇ ਵੱਡੇ ਸਤਿਗੁਰਾਂ ਦੇ ਸਮੇਂ ਮਰਿਆਦਾ ਚੱਲਦੀ ਆਈ ਹੈ, ਵੱਡੇ ਸਤਿਗੁਰਾਂ ਦੇ ਸਮੇਂ ਜਿਹੜੀ ਰੀਤ ਜਿਵੇਂ ਚੱਲਦੀ ਆਈ ਹੈ,
ਸਰਬ ਗੁਰਨ ਤੇ ਜਿਮ ਚੱਲ ਆਏ,
ਸਾਰੇ ਗੁਰੂਆਂ ਤੋਂ ਜਿਵੇਂ ਮਰਿਆਦਾ ਤੇ ਰੀਤ ਚੱਲਦੀ ਆਈ ਮੈਂ ਜਾਣੀ ਹੈ।
ਨਿਜ ਗਾਦੀ ਪਰ ਪ੍ਰਥਮ ਬਿਠਾਏ, ਬੋਰ ਬੈਕੁੰਠੇ ਬਚਨ ਪਧਰਾਏ।
ਗੁਰੂ ਸਾਹਿਬ ਜੀ ਆਪਣੇ ਸੱਚਖੰਡ ਜਾਣ ਤੋਂ ਪਹਿਲਾਂ ਆਪਣੀ ਗੱਦੀ ਤੇ ਕਿਸੇ ਨਾ ਕਿਸੇ ਨੂੰ ਜ਼ਰੂਰ ਬਿਠਾਉਂਦੇ ਸੀ। ਜੇ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਏ ਤੇ ਉਨ੍ਹਾਂ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਤਾ ਗੱਦੀ ਤੇ ਪਹਿਲਾਂ ਬਿਠਾਇਆ, ਫਿਰ ਜੋਤੀ ਜੋਤ ਸਮਾਏ। ਇਸੇ ਤਰ੍ਹਾਂ ਸਾਰੇ ਗੁਰੂਆਂ ਦੀ ਮਰਿਆਦਾ ਰਹੀ ਹੈ ਕਿ ਆਪਣੇ ਸੱਚਖੰਡ ਜਾਣ ਤੋਂ ਪਹਿਲਾਂ ਉਹ ਗੁਰਤਾ ਗੱਦੀ ਤੇ ਗੁਰੂ ਨੂੰ ਬਿਠਾ ਕੇ ਫਿਰ ਬੈਕੁੰਠ ਨੂੰ ਜਾਂਦੇ ਰਹੇ ਨੇ।
ਸੋ ਗਤ ਇਨ ਤੇ ਕਿਮ ਮਨ ਆਈ,
ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਨਹੀਂ ਪਤਾ ਲੱਗਾ ਵੀ ਇਨ੍ਹਾਂ ਨੇ ਆਪਣੀ ਜਗ੍ਹਾ ਤੇ ਗੁਰਤਾ ਕਿਨੂੰ ਦਿੱਤੀ।
ਕਿਸ ਕੋ ਦੀਨ ਜਗਤ ਗੁਰੇ ਆਏ,
ਕਿਉਂਕਿ ਜੈ ਸਿੰਘ ਉਦੋਂ ਉੱਥੇ ਹਾਜ਼ਰ ਨਹੀਂ ਸੀ ਜਦੋਂ ਗੁਰੂ ਸਾਹਿਬ ਨੇ ਬਚਨ ਕੀਤਾ ਸੀ, ਇਸ ਕਰਕੇ ਪੁੱਛ ਰਿਹਾ। ਕਹਿੰਦਾ ਵੀ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁਰਤਾ ਕਿਨੂੰ ਦਿੱਤੀ ਹੈ, ਇਨ੍ਹਾਂ ਤੋਂ ਬਾਅਦ ਗੁਰੂ ਕੌਣ ਹੈ, ਗੁਰਿਆਈ ਕਿਨੂੰ ਸੋਭ ਰਹੀ ਹੈ,
ਜਿਸ ਕੋ ਦੀਜੈ ਉਪਹਾਰ,
ਹੁਣ ਅਸੀਂ ਕਿਨੂੰ ਉਪਹਾਰ ਦੇਈਏ, ਕਿਨੂੰ ਪਿਟਾਵਾਂ ਭੇਟ ਕਰੀਏ।
ਸਰਬ ਸਮਾਜ ਆਦਿ ਦਸਤਾਰ,
ਦਸਤਾਰ ਦੇਣੀ ਹੈ ਸਤਿਗੁਰਾਂ ਦੇ ਦੁਸਹਿਰੇ ਤੋਂ ਬਾਅਦ, ਦਸਤਾਰ ਦੇਣੀ ਹੈ, ਉਪਹਾਰ ਭੇਟਾਵਾਂ ਭੇਟ ਕਰਨੀਆਂ ਨੇ, ਕਿਨੂੰ ਅਸੀਂ ਦਸਤਾਰ ਭੇਟ ਕਰੀਏ।
ਫਿਰ ਗੁਰਬਖਸ਼ ਮਸੰਦ ਅਗਾਓ,
ਉਦੋਂ ਜਦੋਂ ਰਾਜੇ ਜੈ ਸਿੰਘ ਨੇ ਬੇਨਤੀ ਕੀਤੀ ਨਾ, ਤੇ ਲਾਗੇ ਭਾਈ ਗੁਰਬਖਸ਼ ਮੱਲ ਮਸੰਦ ਬੈਠਾ ਸੀ, ਭਾਈ ਗੁਰਬਖਸ਼ ਮੱਲ ਮਸੰਦ ਤੇ ਹੋਰ ਵੀ ਕੁਝ ਸੇਵਕ ਬੈਠੇ ਸਨ। ਜਦੋਂ ਉਨ੍ਹਾਂ ਨੂੰ ਰਾਜਾ ਜੈ ਸਿੰਘ ਇਸ ਤਰ੍ਹਾਂ ਪੁੱਛਣ ਲੱਗਾ ਕਹਿ ਕੇ,
ਸਭ ਸਗਰੋ ਫਿਰ ਤਾਂਤ ਬਖਾਨਾ, ਸਭ ਸੰਗਤ ਠਿਗ ਕਿਰਪਾ ਨਿਧਾਨਾ।
ਉਸ ਵੇਲੇ ਫਿਰ ਸਾਰਾ ਬਿਰਤਾਂਤ ਗੁਰਬਖਸ਼ ਮੱਲ ਨੇ ਦੱਸਿਆ, ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਾਰੀ ਸੰਗਤ ਵਿਚ ਕੀਤਾ ਸੀ, ਪਰ ਜੈ ਸਿੰਘ ਨੂੰ ਨਹੀਂ ਸੀ ਪਤਾ। ਜੈ ਸਿੰਘ ਉਸ ਵੇਲੇ ਕਿਤੇ ਬਾਹਰ ਗਿਆ ਹੋਇਆ ਸੀ। ਉਸ ਵੇਲੇ ਜਿਹੜਾ ਸਾਰੀ ਸੰਗਤ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕੀਤਾ ਸੀ, ਉਹ ਭਾਈ ਗੁਰਬਖਸ਼ ਮੱਲ ਨੇ ਰਾਜੇ ਜੈ ਸਿੰਘ ਨੂੰ ਦੱਸਿਆ, ਰਾਜੇ ਜੈ ਸਿੰਘ ਨੂੰ ਸੁਣਾਇਆ ਹੈ।
ਬੋਡੇ ਚੈਤ ਪ੍ਰਲੋਕ ਪਧਾਰੇ, ਸਭ ਸਿੱਖਣ ਮਿਲ ਬਾਕੇ ਉਚਾਰੇ।
ਗੁਰਬਖਸ਼ ਮੱਲ ਬੋਲਿਆ, ਕਹਿੰਦਾ ਜੈ ਸਿੰਘ, ਜਦੋਂ ਸਤਿਗੁਰੂ ਜੀ ਬਿਰਾਜਮਾਨ ਹੋਏ ਨਾ, ਲੰਮਾ ਪਏ ਸਰੀਰ ਤਿਆਗਣ ਵਾਸਤੇ ਕਿ ਹੁਣ ਅਸੀਂ ਸਰੀਰ ਤਿਆਗਣਾ, ਉਸ ਵੇਲੇ ਸਾਰੀ ਸੰਗਤ ਨੇ ਰਲ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੇਨਤੀ ਕੀਤੀ ਸੀ।
ਆਪ ਸਮਾਵਨ ਲਗੇ ਸੁਛੰਦ, ਕੋ ਬੈਠੇ ਅਬ ਗੁਰਮਸਨੰਦ।
ਅਸੀਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਸਤਿਗੁਰੂ ਜੀ, ਤੁਸੀਂ ਆਪ ਤਾਂ ਸਮਾਉਣ ਲੱਗੇ ਹੋ, ਪਰ ਕਿਰਪਾ ਕਰਕੇ ਦੱਸੋ ਕਿ ਤੁਹਾਡੇ ਤੋਂ ਬਾਅਦ ਮਸਨੰਦ ਤੇ ਕੌਣ ਬੈਠੇਗਾ, ਗੁਰਤਾ ਗੱਦੀ ਤੇ ਕੌਣ ਬੈਠੇਗਾ, ਗੁਰਤਾ ਗੱਦੀ ਦਾ ਮਾਲਕ ਤੁਹਾਡੇ ਤੋਂ ਬਾਅਦ ਕੌਣ ਹੋਵੇਗਾ,
ਕਿਸੇ ਅੱਗੇ ਹਮ ਮਸਤਕ ਟੇਕੇ,
ਅਸੀਂ ਕਿਹਨੂੰ ਮੱਥਾ ਟੇਕਾਂਗੇ, ਕਿਹਨੂੰ ਨਮਸਕਾਰ ਕਰਾਂਗੇ, ਸਾਡੀ ਬਾਂਹ ਕਿਹਨੂੰ ਫੜਾ ਕੇ ਚੱਲੇ ਹੋ।
ਕੋ ਉਪਦੇਸ਼ ਦਾਸ ਵਿਵੇਕੈ,
ਸਾਨੂੰ ਵਿਵੇਕ ਦਾ ਉਪਦੇਸ਼ ਕੌਣ ਦੇਵੇਗਾ, ਸਾਨੂੰ ਗਿਆਨ ਦਾ ਉਪਦੇਸ਼ ਕੌਣ ਦੇਵੇਗਾ ਸਤਿਗੁਰੂ ਜੀ, ਤੁਹਾਡੇ ਸੱਚਖੰਡ ਜਾਣ ਤੋਂ ਬਾਅਦ।
ਪੂਰਬ ਰੀਤ ਗੁਰਨ ਕੀ ਜੋਏ, ਕਿਮ ਕੀਨਸ ਕਿਮਿਤ ਹੈ ਸੋਏ।
ਜਿਹੜੀ ਪਹਿਲਾਂ ਗੁਰੂ ਸਾਹਿਬਾਨਾਂ ਦੀ ਰੀਤ ਚੱਲਦੀ ਆਈ ਹੈ ਉਹ ਹੁਣ ਕਿਵੇਂ ਮਿਟ ਜਾਏਗੀ? ਕਿ ਗੁਰਤਾ ਗੱਦੀ ਤੇ ਗੁਰੂ ਨੂੰ ਥਾਪ ਕੇ ਫਿਰ ਗੁਰੂ ਸਾਹਿਬ ਸਮਾਉਂਦੇ ਰਹੇ ਨੇ ਕਿ ਹੁਣ ਤੁਹਾਡੇ ਤੋਂ ਬਾਅਦ ਕੋਈ ਗੁਰੂ ਨਹੀਂ ਹੋਵੇਗਾ। ਏਦਾਂ ਅਸੀਂ ਸਾਰਿਆਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੇਨਤੀ ਕੀਤੀ। ਜੈ ਸਿੰਘ, ਇਹ ਬੇਨਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਾਡੀ ਸੁਣੀ।
ਇਤਿਹਾਸਕ ਸੁਣ ਉਠ ਕਰ ਬੈਠੇ।
ਸਾਡੀਆਂ ਇਹ ਬੇਨਤੀਆਂ ਸੁਣ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਉੱਠ ਕੇ ਬੈਠ ਗਏ।
ਜਿਉਂ ਦਿਸ਼ ਦੇਖੇ ਸਿੱਖੇ ਕੈਥੇ,
ਉੱਠ ਕੇ ਬੈਠ ਗਏ ਔਰ ਸਾਡੇ ਵੱਲ ਚਾਰੇ ਪਾਸੇ ਨਿਗਾਹ ਮਾਰ ਕੇ ਵੇਖਣ ਲੱਗੇ। ਜਿੰਨੀ ਸੰਗਤ ਬੈਠੀ ਸੀ ਸਾਰੀ ਸੰਗਤ ਵੱਲ ਨਿਗਾਹ ਕਰਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਵੇਖਣ ਲੱਗੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਕਥਨ ਬਖਾਨਾ, ਸਤਨਾਮ ਮਹਿਮਾ ਮਈਆਨਾ।
ਪਹਿਲਾਂ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਹਾ ਕਿ ਜੇ ਸਾਡੇ ਦਰਸ਼ਨ ਕਰਨੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲੈਣੇ, ਸਾਡੇ ਨਾਲ ਬਚਨ ਕਰਨੇ ਨੇ ਜਾਂ ਸੁਣਨੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਾਣੀ ਪੜ ਲੈਣੀ, ਸੁਣ ਲੈਣੀ। ਪਹਿਲਾਂ ਤਾਂ ਇਹ ਬਚਨ ਕੀਤਾ ਸੀ, ਸੱਚੇ ਨਾਮ ਦੀ ਭਾਰੀ ਮਹਿਮਾ ਦੱਸੀ ਸੀ ਕਿ ਗੁਰੂ ਗ੍ਰੰਥ ਸਾਹਿਬ ਹੀ ਮੇਰਾ ਰੂਪ ਹੈ, ਮੇਰਾ ਸਰੂਪ ਹੈ।
ਵੈਸੇ ਪੰਜ ਨਲੇਰ ਮੰਗਾਏ,
ਪਹਿਲਾਂ ਆਗਿਆ ਕੀਤੀ ਸੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਸਰੂਪ ਨੇ, ਪਰ ਉਸ ਤੋਂ ਬਾਅਦ ਜਦੋਂ ਅਸੀਂ ਦੁਬਾਰਾ ਬੇਨਤੀ ਕੀਤੀ ਕਿ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਾਂ ਕੋਈ ਵੀ ਤਿਆਰ ਕਰ ਲਏਗਾ, ਧੀਰਬਲ ਕੋਲ ਪਹਿਲਾਂ ਹੀ ਸਰੂਪ ਹੈ, ਉਹਦੇ ਤੋਂ ਹੋਰ ਵੀ ਕੋਈ ਉਤਾਰਾ ਕਰ ਲਏਗਾ, ਸਾਰੇ ਕਹਿਣਗੇ ਅਸੀਂ ਗੁਰੂ ਹਾਂ। ਕਹਿੰਦੇ ਜਦੋਂ ਅਸੀਂ ਦੁਬਾਰਾ ਇਹ ਬੇਨਤੀ ਕੀਤੀ ਤੇ ਸੁਣ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਆਖਿਆ, ਭਾਈ ਪੰਜ ਪੈਸੇ ਤੇ ਨਾਰੀਅਲ ਮੰਗਾਓ, ਤੇ ਪੰਜ ਪੈਸੇ ਤੇ ਨਾਰੀਅਲ ਸਤਿਗੁਰੂ ਜੀ ਨੇ ਮੰਗਵਾਇਆ।
ਕਹਿ ਕਰ ਧਰ ਕਰ ਸੀਸ ਨਿਵਾਏ,
ਔਰ ਪੰਜ ਪੈਸੇ ਤੇ ਨਾਰੀਅਲ ਜ਼ਮੀਨ ਤੇ ਰੱਖ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਸੀਸ ਝੁਕਾਇਆ, ਨਮਸਕਾਰ ਕੀਤੀ।
ਬੋਲੇ ਸਭਨ ਸੁਣਾਏ ਵਿਸਾਲੇ, ਬਾਸੈ ਬਾਬਾ ਬੀਚ ਬਕਾਲੇ।
ਸਾਰੀ ਸੰਗਤ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਬੋਲੇ, ਕਹਿੰਦੇ ਬਾਬਾ ਬਸਹਿ ਗ੍ਰਾਮ ਬਕਾਲੇ, ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਇਸ਼ਾਰਾ ਕਰਕੇ ਕਿਹਾ ਕਿ ਸਾਡੇ ਬਾਬਾ ਜੀ ਯਾਨੀ ਕਿ ਦਾਦਾ ਜੀ ਇਸ ਵੇਲੇ ਬਕਾਲਾ ਸਾਹਿਬ ਵਿਖੇ ਨਿਵਾਸ ਕਰ ਰਹੇ ਨੇ। ਇਸ ਵੇਲੇ ਗੁਰਤਾ ਗੱਦੀ ਜਿਨ੍ਹਾਂ ਦੇ ਕੋਲ ਹੈ ਉਹ ਬਕਾਲੇ ਨਗਰ ਦੀ ਧਰਤੀ ਚ ਬੈਠੇ ਹਨ। ਇਹ ਇਸ਼ਾਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੀਤਾ ਹੈ।
ਨਾਮ ਉਚਾਰਨ ਕਰਿਓ ਨਾ ਕਿਸ ਕੋ,
ਪਰ ਕਿਸੇ ਦਾ ਨਾਂ ਨਹੀਂ ਦੱਸਿਆ। ਨਾਂ ਇਸ ਕਰਕੇ ਨਹੀਂ ਦੱਸਿਆ ਕਿਉਂਕਿ ਖਾਲਸਾ ਜੀ ਉਸ ਵੇਲੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਹੀ ਸਨ, ਉਥੇ ਹੋਰ ਕੋਈ ਨਹੀਂ ਸੀ, ਤੇ ਨਾਲੇ ਰਿਸ਼ਤੇ ਵਿਚ ਸਤਿਗੁਰਾਂ ਦੇ ਦਾਦਾ ਲੱਗਣ ਵਾਲੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਹੀ ਸਨ। ਹੋਰ ਸਤਿਗੁਰਾਂ ਭਾਵੇਂ ਧੀਰ ਬਲ ਹੈ ਜਾਂ ਹੋਰ ਜਿੰਨੇ ਸੋਢੀ ਨੇ, ਉਹ ਸਤਿਗੁਰਾਂ ਦੇ ਰਿਸ਼ਤੇ ਚ ਦਾਦਾ ਨਹੀਂ ਲੱਗਦੇ, ਬਾਬਾ ਨਹੀਂ ਲੱਗਦੇ। ਸਤਿਗੁਰਾਂ ਦਾ ਰਿਸ਼ਤੇ ਵਿਚ ਅਗਰ ਕੋਈ ਬਾਬਾ ਲੱਗਦਾ ਹੈ ਤਾਂ ਉਹ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਸਨ। ਇਸ ਕਰਕੇ ਗੁਰਬਖਸ਼ ਮੱਲ ਕਹਿ ਰਿਹਾ, ਕਹਿੰਦਾ ਵੀ ਨਾਂ ਤਾਂ ਸਪਸ਼ਟ ਨਹੀਂ ਕੀਤਾ, ਪਰ ਇੰਨਾ ਜ਼ਰੂਰ ਕਹਿ ਗਏ ਨੇ ਕਿ ਗੁਰਤਾ ਗੱਦੀ ਦੇ ਮਾਲਕ ਜਿਹੜੇ ਗੁਰਤਾ ਗੱਦੀ ਦੇ ਵਾਰਸ ਨੇ ਉਹ ਬਕਾਲੇ ਨਗਰ ਵਿਚ ਰਹਿੰਦੇ ਹਨ।
ਸੁਣਤ ਰਹੇ ਦੇਖਤ ਮੁਖ ਦਿਸ਼ਕੋ,
ਅਸੀਂ ਇਹ ਸੁਣ ਕੇ ਉਹਨਾਂ ਦੇ ਚਿਹਰੇ ਵੱਲ ਵੇਖਦੇ ਰਹੇ।
ਪੁਨ ਪੋਡੇ ਸ਼੍ਰੀ ਗੁਰੂ ਕਿਰਪਾਲਾ,
ਤੇ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਇਹ ਬਚਨ ਕਰਕੇ ਪੰਜ ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕ ਕੇ ਜ਼ਮੀਨ ਤੇ ਆਪ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲੇਟ ਗਏ।
ਤਿੰਨ ਸਮਤਨ ਤਿੰਨ ਸਮਤਨ ਤਿਆਗਿਓ ਤਤਕਾਲਾ,
ਘਾਹ ਦੇ ਕਿਣਕੇ ਸਮਾਨ ਆਪਣਾ ਪੰਜ ਭੌਤਿਕ ਸਰੀਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਾਡੇ ਵੇਖਦਿਆਂ ਵੇਖਦਿਆਂ ਤਿਆਗ ਦਿੱਤਾ।
ਗ੍ਰਾਮ ਬਕਾਲਾ ਨਿਰਣੈ ਹੋਵਾ,
ਇਸ ਗੱਲ ਦਾ ਨਿਰਣਾ ਹੋ ਗਿਆ ਕਿ ਜਿਹੜੇ ਗੁਰਤਾ ਗੱਦੀ ਦੇ ਮਾਲਕ ਨੇ ਉਹ ਇਸ ਵੇਲੇ ਬਕਾਲੇ ਨਗਰ ਵਿਚ ਨੇ। ਬਕਾਲੇ ਪਿੰਡ ਦਾ ਤਾਂ ਨਿਰਣਾ ਹੋ ਚੁੱਕਾ
ਹੈ, ਉੱਥੇ
ਗੁਰੂ ਹੈ, ਪਰ ਗੁਰੂ ਛੁਪਿਆ ਵੀ ਨਹੀਂ ਰਹੇਗਾ, ਇਹ ਵੀ ਸਾਨੂੰ ਪਤਾ। ਜੇ ਉੱਥੇ ਗੁਰੂ ਹੈ ਤਾਂ ਗੁਰੂ ਛੁਪਿਆ ਨਹੀਂ ਰਹੇਗਾ, ਸਤਿਗੁਰੂ ਜੀ ਆਪੇ ਪ੍ਰਗਟ ਹੋ ਜਾਣਗੇ। ਗੁਰੂ ਕੌਣ ਹੈ, ਉਹ ਸਾਡੇ ਮਨ ਚ ਹਾਲੇ ਸੰਸਾ ਹੈ, ਪਰ ਇਹ ਸੰਸਾ ਵੀ ਜ਼ਿਆਦੀ ਦੇਰ ਨਹੀਂ ਰਹੇਗਾ।
ਮੈਂ ਕਿਸੋਂ ਤੇ ਜਾਣਿਓ ਗਏ ਹੋ,
ਹਾਲੇ ਨਹੀਂ ਪਤਾ ਕਿ ਗੁਰੂ ਕੌਣ ਹੈ, ਪਰ ਇੰਨਾ ਜ਼ਰੂਰ ਪਤਾ ਵੀ ਬਕਾਲੇ ਚ ਰਹਿੰਦਾ ਗੁਰੂ, ਪਰ ਇਹ ਨਹੀਂ ਪਤਾ ਕਿ ਗੁਰੂ ਇਸ ਵਕਤ ਹੈ ਕੌਣ। ਪਰ ਗੁਰੂ ਜਿਹੜਾ ਵੀ ਹੈ ਉਹ ਪ੍ਰਗਟ ਹੋ ਜਾਏਗਾ ਰਾਜਾ ਜੈ ਸਿੰਘ, ਉਹ ਸਤਿਗੁਰੂ ਜੀ ਪ੍ਰਗਟ ਹੋ ਜਾਣਗੇ, ਉਹ ਵੀ ਲੁਕੇ ਹੋਏ ਦੀ ਰਹਿਣਗੇ।
ਹੁਣ ਗੁਰ ਪੂਜਨਾ ਉੱਤਰ ਲਿਓ,
ਕਿਉਂਕਿ ਅਸੀਂ ਸਤਿਗੁਰਾਂ ਨੂੰ ਪੁੱਛ ਹੀ ਨਹੀਂ ਸਕੇ। ਜਦੋਂ ਉਹਨਾਂ ਨੇ ਬਚਨ ਕਹੇ ਕਿ ਬਾਬਾ ਗ੍ਰਾਮ ਬਕਾਲੇ ਵਸਦਾ, ਇਸ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਕੁਝ ਪੁੱਛ ਨਹੀਂ ਸਕੇ ਵੀ ਉਹਨਾਂ ਦਾ ਨਾਂ ਦੱਸੋ, ਉਹਨਾਂ ਬਾਰੇ ਦੱਸੋ, ਉਹਨਾਂ ਨੂੰ ਅਸੀਂ ਕੁਝ ਪੁੱਛ ਨਹੀਂ ਸਕੇ, ਕਹਿ ਨਹੀਂ ਸਕੇ।
ਤੋ ਸੁਣੋ ਹੈ ਪ੍ਰਿਥਵੀ ਨਾਥ, ਬਣਿਓ ਜੋ ਗੁਰ ਹੋਏ ਅਜ਼ਮਤ ਸਾਥ।
ਫਿਰ ਵੀ ਹੇ ਰਾਜਾ ਜੈ ਸਿੰਘ, ਜਿਹੜਾ ਗੁਰੂ ਬਣਿਆ ਹੈ ਇਸ ਵੇਲੇ, ਜਿਹਦੇ ਅੰਦਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਆਪਣੀ ਜੋਤ ਰੱਖੀ ਹੈ, ਉਹ ਆਪਣੀ ਅਜ਼ਮਤ ਸਹਿਤ ਆਪੇ ਪ੍ਰਗਟ ਹੋ ਜਾਣਗੇ। ਉਹ ਆਪਣੀ ਕਲਾ ਦੇ ਸਹਿਤ, ਆਪਣੀ ਅਜ਼ਮਤ ਦੇ ਸਹਿਤ ਆਪੇ ਇਸ ਜਗਤ ਵਿਚ ਪ੍ਰਗਟ ਹੋ ਜਾਣਗੇ।
ਸੂਰਜ ਸਾਹਮਣੇ ਛਪੈ ਕਦਾਏ,
ਸੂਰਜ ਦੇ ਸਮਾਨ ਕਦੇ ਛੁਪਣਗੇ ਨਹੀਂ। ਜਿਵੇਂ ਸੂਰਜ ਚੜਿਆ ਛੁਪਦਾ ਨਹੀਂ ਹੈ, ਏਦਾਂ ਜਿਹੜੇ ਵੀ ਇਸ ਵੇਲੇ ਗ੍ਰਾਮ ਬਕਾਲੇ ਚ ਗੁਰੂ ਨੇ, ਉਹ ਛੁਪੇ ਹੋਏ ਨਹੀਂ ਰਹਿਣਗੇ, ਉਹ ਵੀ ਪ੍ਰਗਟ ਹੋ ਜਾਣਗੇ।
ਸਿੱਖ ਸੰਗਤ ਲੈ ਖੋਜ ਗੁਸਾਏ,
ਅਸੀਂ ਸਾਰੀ ਸਿੱਖ ਸੰਗਤ ਨੂੰ ਨਾਲ ਲੈ ਕੇ ਸਤਿਗੁਰਾਂ ਨੂੰ ਲੱਭ ਲਵਾਂਗੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਇਸ਼ਾਰਾ ਜਾਂ ਕਿੱਧਰ, ਹਾਲੇ ਪਤਾ ਨਹੀਂ ਸੀ ਸੰਗਤ ਨੂੰ। ਜਿਹੜੇ ਵੀ ਗੁਰੂ ਹੋਏ ਅਸੀਂ ਸਾਰੀ ਸੰਗਤ ਨੂੰ ਨਾਲ ਲੈ ਕੇ ਉਹਨਾਂ ਨੂੰ ਲੱਭ ਲਵਾਂਗੇ।
ਗੁਰਤਾ ਕੋ ਕਾਰਜ ਜਬ ਪਰੈ, ਆਪਾ ਬਿਦਤ ਆਪ ਹੀ ਕਰੈ।
ਹਾਂ, ਜਦੋਂ ਗੁਰਤਾ ਦਾ ਕੋਈ ਕੰਮ ਪਵੇਗਾ ਨਾ, ਜਦੋਂ ਕਿਸੇ ਮੱਖਣ ਸ਼ਾਹ ਵਰਗੇ ਲੁਬਾਣੇ ਦਾ ਜਹਾਜ਼ ਡੁੱਬੇਗਾ ਤੇ ਉਹ ਕਹੇਗਾ ਮੇਰੇ ਸਾਹਿਬ ਮੇਰਾ ਬੇੜਾ ਬੰਨੇ ਲਾਓ, ਉਦੋਂ ਫਿਰ ਆਪੇ ਉਹਨਾਂ ਨੂੰ ਪ੍ਰਗਟ ਹੋਣਾ ਪੈਣਾ, ਉਦੋਂ ਫਿਰ ਆਪ ਹੀ ਪ੍ਰਗਟ ਹੋਣਗੇ। ਗੁਰਬਖਸ਼ ਮੱਲ ਕਹਿੰਦਾ ਜਦੋਂ ਗੁਰਤਾ ਦਾ ਕੋਈ ਕਾਰਜ ਪਵੇਗਾ ਨਾ, ਫਿਰ ਉਹ ਛੁਪੇ ਥੋੜੀ ਰਹਿਣਗੇ, ਫਿਰ ਆਪੇ ਹੀ ਪ੍ਰਗਟ ਹੋਣਗੇ, ਆਪੇ ਹੀ ਸਾਹਮਣੇ ਆਉਣਗੇ ਤੇ ਪ੍ਰਗਟ ਹੋ ਕੇ ਕਿਸੇ ਸੇਵਕ ਦਾ ਬੇੜਾ ਬੰਨੇ ਲਾਉਣਗੇ।
ਰਾਮ ਰਾਏ ਉਰ ਮਸਰ ਧਾਰੀ,
ਇਹ ਰਾਜਾ ਜੈ ਸਿੰਘ, ਇਹ ਜਿਹੜਾ ਰਾਮ ਰਾਏ ਹੈ ਨਾ, ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਵੱਡਾ ਭਰਾ, ਇਹ ਤਾਂ ਈਰਖਾ ਦਾ ਸਾੜਿਆ ਹੋਇਆ।
ਇਹ ਨਾਰੇ ਉਹ ਗੁਰਤਾ ਅਧਿਕਾਰੀ,
ਇਹ ਇੰਨਾ ਈਰਖਾ ਦਾ ਸਾੜਿਆ ਹੋਇਆ ਕਿ ਇਹ ਗੁਰਤਾ ਗੱਦੀ ਦਾ ਅਧਿਕਾਰੀ ਨਹੀਂ ਰਿਹਾ, ਇਹਨੂੰ ਗੁਰਤਾ ਗੱਦੀ ਨਹੀਂ ਮਿਲ ਸਕਦੀ, ਇਹ ਗੁਰਿਆਈ ਦਾ ਮਾਲਕ ਨਹੀਂ ਹੋ ਸਕਦਾ।
ਸਤਿਗੁਰ ਪਿਤ ਨੇ ਕਾਰਜ ਕਰਿਓ, ਸਭ ਸੰਗਤ ਮੈਂ ਬਿਦ ਉਚਰਿਓ।
ਸਤਿਗੁਰੂ ਜੀ ਦੇ ਪਿਤਾ ਨੇ ਜਿਹੜਾ ਕਾਰਜ ਕੀਤਾ ਸੀ ਗੁਰੂ ਹਰਿਰਾਏ ਸਾਹਿਬ ਨੇ, ਉਹ ਕਾਰਜ ਸਾਰੀ ਸੰਗਤ ਵਿਚ ਵਿਦਤ ਹੈ, ਸਭ ਪਾਸੇ ਉਹ ਗੱਲ ਪ੍ਰਗਟ, ਕੋਈ ਲੁਕੀ ਛਿਪੀ ਨਹੀਂ ਹੋਈ। ਗੁਰੂ ਹਰਿਰਾਏ ਸਾਹਿਬ ਜੀ ਨੇ ਆਪ ਇਹਨਾਂ ਨੂੰ ਛੇਕਿਆ ਸੀ ਰਾਮ ਰਾਏ ਨੂੰ, ਕਿ ਸਾਡੇ ਮੱਥੇ ਨਾ ਲੱਗੇ, ਸਾਡੇ ਮੂੰਹ ਨਾ ਲੱਗੇ।
ਵੈਰ ਭਾਵ ਕੋ ਇਹ ਫਲ ਹੋਵਾ, ਗੁਰਤਾ ਪਦ ਨਿਜ ਘਰ ਤੇ ਖੋਵਾ।
ਵੈਰ ਭਾਵ ਦਾ ਇਹ ਫਲ ਹੋਇਆ, ਬਾਬੇ ਰਾਮ ਰਾਏ ਨੇ ਜਿਹੜਾ ਵੈਰ ਰੱਖਿਆ ਉਹਦਾ ਇਹ ਨੂੰ ਫਲ ਮਿਲਿਆ ਕਿ ਗੁਰਤਾ ਗੱਦੀ ਆਪਣੇ ਘਰ ਤੋਂ ਇਹਨਾਂ ਨੇ ਗਵਾ ਲਈ। ਇਹ ਤਾਂ ਗੁਰਿਆਈ ਇਹਨਾਂ ਦੇ ਘਰ ਵਿਚ ਸੀ, ਇਹਨਾਂ ਦੇ ਘਰ ਚ ਰਹਿਣੀ ਸੀ, ਪਰ ਇਹਨੇ ਇੰਨੀ ਦੁਸ਼ਮਣੀ, ਇੰਨਾ ਵੈਰ ਆਪਣੇ ਮਨ ਚ ਰੱਖਿਆ ਕਿ ਗੁਰਿਆਈ ਆਪਣੇ ਘਰੋਂ ਗਵਾ ਬੈਠੇ ਹਨ।
ਸ੍ਰੀ ਗੁਰ ਦਿੱਤੇ ਸੁਤ ਹਰ ਰਾਏ, ਸਭ ਸੁਤ ਤਜ ਗੁਰ ਤਖਤ ਬਿਠਾਏ।
ਦੇਖੋ, ਪਹਿਲਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਾਰੇ ਪੁੱਤਰਾਂ ਨੂੰ ਛੱਡ ਕੇ, ਬਾਬੇ ਗੁਰਦਿੱਤੇ ਦੇ ਪੁੱਤਰ ਯਾਨੀ ਕਿ ਆਪਣੇ ਪੋਤਰੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ,
ਜਿਹਨੂੰ ਆਪਣੇ ਸਦਨ ਟਿਕਾਏ,
ਉਹਨਾਂ ਨੂੰ ਆਪਣੇ ਘਰ ਦੇ ਵਿਚ ਟਿਕਾਇਆ, ਉਹਨਾਂ ਨੂੰ ਗੁਰਤਾ ਗੱਦੀ ਦਿੱਤੀ।
ਰਾਮ ਰਾਏ ਘਰ ਬਾਦ ਗਵਾਏ,
ਤੇ ਗੁਰੂ ਹਰਿਰਾਏ ਸਾਹਿਬ ਨੇ ਗੁਰਿਆਈ ਆਪਣੇ ਘਰ ਟਿਕਾ ਲਈ ਸੀ, ਪਰ ਰਾਮ ਰਾਏ ਵੇਖੋ ਇਹੋ ਜਿਹਾ ਝਗੜਾਲੂ ਹੈ, ਇਹੋ ਜਿਹਾ ਈਰਖਾਲੂ ਹੈ, ਇਹਨੇ ਆਪਣੇ ਘਰ ਤੋਂ ਗੁਰਤਾ ਗਵਾ ਲਈ। ਗੁਰੂ ਹਰਿਰਾਏ ਸਾਹਿਬ ਨੇ ਟਿਕਾਈ ਸੀ, ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਵੀ ਆਪਣੇ ਘਰ ਟਿਕਾ ਲਈ, ਪਰ ਰਾਮ ਰਾਏ ਨੇ ਗਵਾ ਲਈ ਆਪਣੇ ਘਰ, ਗੁਰਤਾ ਗੱਦੀ ਨਹੀਂ ਰਹਿਣ ਦਿੱਤੀ।
ਸੋਢੀ ਅਭਿਸ਼ੇਕ ਗੁਰ ਹੋਏ,
ਜਿੰਨੇ ਸੋਢੀ ਨੇ ਉਹ ਸਾਰੇ ਸਤਿਗੁਰਾਂ ਦੇ ਸ਼ਰੀਕ ਬਣੇ ਹੋਏ ਗੁਰੂ ਬਣ ਗਏ ਨੇ।
ਜਿਸ ਮਾਨੇ ਸੀ ਕਿ ਜੇ ਸਭ ਕੋਈ
ਜਿੰਨੇ ਸ਼ਰੀਕ ਸੋਢੀ ਨੇ ਉਹ ਸਾਰੇ ਕਹਿਣਗੇ ਅਸੀਂ ਗੁਰੂ ਆ, ਕੱਲਾ ਕੱਲਾ ਕਹੇਗਾ ਵੀ ਮੈਂ ਗੁਰੂ, ਦੂਜਾ ਕਹੇਗਾ ਮੈਂ ਗੁਰੂ ਆ। ਹੁਣ ਸੰਗਤ ਕਿਹਨੂੰ ਕਿਹਨੂੰ ਮੰਨਦੀ ਫਿਰੇਗੀ?
ਅਬ ਹੱਥ ਆਏ ਹੈ ਤਾਂ ਕਿ
ਹੁਣ ਰਾਮ ਰਾਏ ਦੇ ਹੱਥ ਕੀ ਆਉਣਾ? ਸੰਗਤ ਤਾਂ ਰਾਮ ਰਾਏ ਕੋਲ ਫਿਰ ਨੀ ਜਾਣੀ, ਸੰਗਤ ਤਾਂ ਸੋਢੀਆਂ ਚ ਵੰਡੀ ਜਾਣੀ ਹੈ, ਬਾਕੀ ਦੇ ਸੋਢੀਆਂ ਕੋਲ ਚਲੀ ਜਾਣੀ ਹੈ। ਰਾਮ ਰਾਏ ਦੇ ਹੱਥ ਕੁਝ ਨੀ ਆਉਣਾ, ਹੁਣ ਰਾਮ ਰਾਏ ਨੇ ਖਾਲੀ ਹੱਥ ਰਹਿ ਜਾਣਾ।
ਇੱਕ ਅਨਜ ਕੋ ਮਤ ਸਰ ਜਾ ਕੇ
ਜਿਹਨੇ ਆਪਣੇ ਛੋਟੇ ਭਰਾ ਨੂੰ ਵੇਖ ਕੇ ਆਪਣੇ ਮਨ ਚ ਈਰਖਾ ਰੱਖੀ ਹੈ, ਦਵੈਸ਼ ਰੱਖੀ ਹੈ, ਇਸ ਦਵੈਸ਼ੀ ਨੂੰ ਕੁਝ ਨੀ ਮਿਲਣਾ।
ਸਿਆਨਨ ਕੀ ਹੈ ਇਹ ਰੀਤ, ਨੇ ਸਿਆਨਨ ਕੀ ਹੈ ਇਹ ਰੀਤ, ਜਿਨ ਜਿਨ ਸੁਣੀ
ਸਿਆਣਿਆਂ ਦੀ ਰੀਤ ਥੋੜੀ ਹੈ। ਜਿਹਨੇ ਜਿਹਨੇ ਵੀ ਰਾਮ ਰਾਏ ਬਾਰੇ ਗੱਲ ਸੁਣੀ ਸਭ ਨੇ ਆਖਿਆ ਰਾਮ ਰਾਏ ਨੇ ਚੰਗਾ ਨਹੀਂ ਕੀਤਾ, ਰਾਮ ਰਾਏ ਨੇ ਸਹੀ ਨਹੀਂ ਕੀਤਾ, ਸਭ ਨੇ ਇਹੀ ਗੱਲ ਕਹੀ ਹੈ।
ਪ੍ਰਥਮ ਪਿਤਾ ਕੇ ਸਾਥ ਬਿਗਾੜੀ,
ਪਹਿਲਾਂ ਤਾਂ ਰਾਮ ਰਾਏ ਨੇ ਆਪਣੇ ਪਿਤਾ ਨਾਲ ਵਿਗਾੜੀ, ਗੁਰੂ ਹਰ ਰਾਏ ਸਾਹਿਬ ਨਾਲ ਵਿਗਾੜ ਕੀਤਾ, ਵੱਡੇ ਸਤਿਗੁਰਾਂ ਦੀ ਬਾਣੀ ਬਦਲ ਕੇ।
ਹੁਣ ਸੁਤ ਹੱਥ ਮਾਤਾ ਦੁਖਕਾਰੀ,
ਤੇ ਫੇਰ ਆਪਣੇ ਪੁੱਤਰ ਵਰਗੇ, ਹੁਣ ਛੋਟਾ ਭਰਾ ਪੁੱਤਰਾਂ ਤੋਂ ਹੀ ਹੁੰਦਾ, ਪੁੱਤਰ ਵਰਗੇ ਛੋਟੇ ਭਰਾ ਦਾ ਕਾਤਲ ਬਣ ਗਿਆ, ਹਥਿਆਰਾ ਬਣ ਗਿਆ ਰਾਮ ਰਾਏ, ਉਹਨਾਂ ਨੂੰ ਸਰਾਪ ਦੇ ਕੇ ਆਪਣੀ ਮਾਤਾ ਨੂੰ ਕਿੱਡਾ ਵੱਡਾ ਦੁੱਖ ਦਿੱਤਾ।
ਹੁਣ ਮਸੰਦ ਤੇ ਜੈ ਸਿੰਘ ਰਾਓ,
ਰਾਜੇ ਜੈ ਸਿੰਘ ਨੇ ਗੁਰਬਖਸ਼ ਮੱਲ ਮਸੰਦ ਕੋਲੋਂ ਇਹ ਸਾਰੀਆਂ ਗੱਲਾਂ ਸੁਣੀਆਂ।
ਕਹਿਓ ਵੀ ਮਾਤਨ ਭਰਾਤ ਸੁਭਾਉ,
ਕਹਿਣ ਲੱਗਾ ਮਤਰੇਏ ਭਰਾ ਇਹੋ ਜਿਹੇ ਹੀ ਹੁੰਦੇ ਨੇ। ਰਾਮ ਰਾਏ ਮਾਂ ਕਰਕੇ ਮਤਰਿਆ ਸੀ ਨਾ, ਕਿਉਂਕਿ ਰਾਮ ਰਾਏ ਨੇ ਕੋਟ ਕਲਿਆਣੀ ਮਾਤਾ ਦੇ ਕੁੱਖੋਂ ਜਨਮ ਲਿਆ ਸੀ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਕਿਸ਼ਨ ਕੋਇਰ ਦੀ ਕੁੱਖ ਤੋਂ, ਤੋ ਇਸ ਕਰਕੇ ਮਾਤਾ ਕਰਕੇ ਪਿਤਾ ਇੱਕ ਸੀ, ਮਾਤਾਵਾਂ ਦੋ ਸਨ। ਕਹਿੰਦੇ ਮਤਰਿਆ ਹੀ ਬਣਿਆ ਨਾ, ਮਤਰੇਏ ਭਰਾ ਫਿਰ ਮਤਰੇ ਹੀ ਹੁੰਦੇ ਨੇ।
ਅਜ਼ਮਤ ਮੈਂ ਸਮਰੱਥ ਬਲਵੰਤੇ,
ਹਾਲਾਂਕਿ ਕਰਾ ਮਾਤਾ ਦੇ ਵਿੱਚ ਰਾਮ ਰਾਏ ਸਮਰੱਥ ਸੀ, ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਹੈ ਨੀ ਸਮਰੱਥ, ਰਾਮ ਰਾਏ ਵੀ ਅਜਮਤਾਂ ਤੇ ਕਰਾਮਾਤਾਂ ਵਿਚ ਸਮਰੱਥ ਸੀ।
ਪਿਤ ਗਾਦੀ ਪਰ ਫਿਰਨ ਚਾਹੁੰਦੇ,
ਆਪਣੇ ਪਿਤਾ ਦੀ ਗੱਦੀ ਤੇ ਬੈਠਣਾ ਚਾਹੁੰਦਾ ਸੀ ਰਾਮ ਰਾਏ, ਕਿ ਮੈਂ ਆਪਣੇ ਪਿਤਾ ਦੀ ਗੱਦੀ ਤੇ ਮਾਲਕ ਬਣ ਕੇ ਬੈਠਾ।
ਹੁਣ ਹਾਰ ਗੱਤ ਮਿਟੈ ਨਾ ਕੈਸੇ,
ਪਰ ਜਿਹੜੀ ਹੋਣੀ ਸੀ ਉਹ ਤਾਂ ਮਿਟ ਨੀ ਨਾ ਸਕਦੀ, ਉਹ ਤਾਂ ਉਸੇ ਤਰ੍ਹਾਂ ਵਰਤਣੀ ਸੀ ਜੋ ਹੈ, ਹੋਣੀ ਨੂੰ ਭਲਾ ਕੌਣ ਮਿਟਾ ਸਕਦਾ ਸੀ। ਰਾਮ ਰਾਏ ਗੁਰਿਆਈ ਚਾਹੁੰਦਾ ਸੀ, ਪਰ ਗੁਰਿਆਈ ਰਾਮ ਰਾਏ ਨੂੰ ਵੀ ਨਹੀਂ ਮਿਲੀ, ਤੇ ਉਹਨਾਂ ਦੇ ਘਰ ਵਿਚ ਵੀ ਨਹੀਂ ਰਹੀ, ਗੁਰਿਆਈ ਕਿਸੇ ਤੀਸਰੀ ਥਾਂ ਤੇ ਚਲੀ ਗਈ। ਇਸ ਕਰਕੇ ਜਿਹੜੀ ਹੋਣੀ ਆ, ਹੋਣਾ ਤਾਂ ਉਹੀ ਸੀ।
ਕਰੇ ਉਪਸ ਪਰ ਬੋਲਨ ਐਸੇ,
ਇਹ ਤਾਂ ਆਪਸ ਵਿਚ ਰਾਜੇ ਜੈ ਸਿੰਘ ਨੇ ਤੇ ਗੁਰਬਖਸ਼ ਮੱਲ ਹੋਣਾ ਨੇ ਗੱਲਾਂ ਬਾਤਾਂ ਕੀਤੀਆਂ ਨੇ।
ਗ੍ਰਿਪ ਕਰ ਜੋਰ ਮਾਤ ਸੋ ਪਾਖਾ,
ਰਾਜੇ ਜੈ ਸਿੰਘ ਨੇ ਹੱਥ ਜੋੜੇ, ਹੱਥ ਜੋੜ ਕੇ ਮਾਤਾ ਜੀ ਨੂੰ ਬੋਲਿਆ, ਬੇਨਤੀ ਕਰਕੇ ਕਹਿਣ ਲੱਗਾ,
ਖੁਸ਼ੀ ਕਰੋ ਮੁਝ ਚਲਨ ਬਲਾਖਾ,
ਕਹਿਣ ਲੱਗਾ ਮਾਤਾ ਜੀ ਮੇਰੇ ਤੇ ਖੁਸ਼ੀਆਂ ਕਰੋ, ਮੈਂ ਹੁਣ ਜਾਣਾ ਚਾਹੁੰਦਾ, ਮੈਨੂੰ ਆਗਿਆ ਦਿਓ ਤਾਂ ਜੋ ਮੈਂ ਆਪਣੇ ਘਰ ਮਹਿਲਾਂ ਚ ਵਾਪਸ ਜਾਵਾਂ।
ਅਬ ਬੰਧਨ ਕਰੋ ਤੇ ਉਹ ਪ੍ਰਮੀਨਾ,
ਜੈ ਸਿੰਘ ਨੇ ਮਾਤਾ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਮੱਥਾ ਟੇਕ ਕੇ ਉੱਠ ਕੇ ਚਲਾ ਗਿਆ।
ਸਿੱਖ ਮਾਤਾ ਤਵੇ ਆਸ਼ਿਤ ਦੀਨਾ,
ਜੈ ਸਿੰਘ ਨੂੰ ਵੇਖ ਕੇ ਮਾਤਾ ਨੇ ਅਸੀਸ ਦਿੱਤੀ, ਜੋ ਹਰ ਮਾਂ ਆਪਣੇ ਬੱਚੇ ਨੂੰ ਅਸੀਸ ਦਿੰਦੀ ਹੈ, ਉਹ ਅਸੀਸ ਮਾਤਾ ਕਿਸ਼ਨ ਕੋਇਰ ਨੇ ਰਾਜੇ ਜੈ ਸਿੰਘ ਨੂੰ ਦਿੱਤੀ ਹੈ।
ਸ੍ਰੀ ਸਤਿਗੁਰ ਆਵੇ ਤੁਮ ਚੀਤ, ਸ੍ਰੀ ਹਰਿਕ੍ਰਿਸ਼ਨ ਸਹਾਇਕ ਨੀਤ,
ਵਚਨ ਕੀਤਾ ਮਾਤਾ ਨੇ ਆਸ਼ੀਰਵਾਦ ਦਿੱਤਾ, ਜੈ ਸਿੰਘ ਤੈਨੂੰ ਸਤਿਗੁਰੂ ਨਿਤ ਚੇਤੇ ਆਵੇ, ਤੈਨੂੰ ਗੁਰੂ ਚੇਤੇ ਆਵੇ, ਔਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਦਾ ਤੇਰੀ ਸਹਾਇਤਾ ਕਰਨ, ਸਦਾ ਤੇਰੇ ਸਹਾਇਕ ਹੋਣ।
ਸਭਾ ਮੈਂ ਪਤ ਰਹਿ ਆਵੇ,
ਬਾਦਸ਼ਾਹ ਦੀ ਕਚਹਿਰੀ ਵਿਚ ਤੇਰੀ ਇੱਜ਼ਤ ਬਣੀ ਰਹੇ, ਜਿਵੇਂ ਹੁਣ ਬਣੀ ਹੈ ਇਸੇ ਤਰ੍ਹਾਂ ਬਾਦਸ਼ਾਹ ਦੀ ਕਚਹਿਰੀ ਵਿਚ ਤੇਰੀ ਇੱਜ਼ਤ ਤੇਰਾ ਸਤਕਾਰ ਬਰਕਰਾਰ ਰਹੇ।
ਮਨੋ ਕਾਮਨਾ ਗੁਰ ਤੇ ਪਾਵੈ
ਔਰ ਗੁਰੂ ਘਰੋਂ ਮਨੋ ਕਾਮਨਾਵਾਂ ਤੇਰੀਆਂ ਪੂਰੀਆਂ ਹੋਣ, ਤੇਰੀਆਂ ਸ਼ੁਭ ਭਾਵਨਾਵਾਂ ਗੁਰੂ ਘਰੋਂ ਪੂਰੀਆਂ ਹੋਣ।
ਜਿੰਦਾ ਹੋਏ ਗਮਨੇ ਹੋ ਮੈਂ ਪਾਲਾ।
ਜਿੰਦਾ ਮਾਤਾ ਨੇ ਆਸ਼ੀਰਵਾਦ ਦਿੱਤੀ ਤੋ ਰਾਜਾ ਜੈ ਸਿੰਘ ਮਾਤਾ ਜੀ ਨੂੰ ਨਮਸਕਾਰ ਕਰਕੇ ਵਿਦਾ ਹੋਇਆ।
ਜਨਨੀ ਤਬ ਸਵਾਸ ਵਿਸਾਲਾ।
ਮਾਤਾ ਜੀ ਉਸ ਵੇਲੇ ਠੰਡੇ ਠੰਡੇ ਹੋਕੇ ਭਰਦੇ ਨੇ, ਠੰਡੇ ਠੰਡੇ ਸਵਾਸ ਲੈਂਦੇ ਨੇ।
ਸੁੱਤ ਕੋ ਸਿਮਰਨ ਕਰ ਕੁਛ ਰੋਏ।
ਆਪਣੇ ਪੁੱਤਰ ਨੂੰ ਚੇਤੇ ਕਰਕੇ ਮਾਤਾ ਜੀ ਦੇ ਨੇਤਰ ਭਰੇ ਹਨ।
ਗਿਆਨ ਪਾਏ ਪੁੰਨ ਧੀਰ ਜੋਏ।
ਪਰ ਫਿਰ ਮਨ ਨੂੰ ਗਿਆਨ ਮਿਲਿਆ, ਆਖਿਆ ਵੀ ਸਤਿਗੁਰੂ ਜੀ ਕਿਹੜਾ ਕਿਤੇ ਗਏ ਨੇ, ਉਹ ਤਾਂ ਹਾਜ਼ਰ ਹੀ ਨੇ। ਅੱਜ ਉਹਨਾਂ ਦੇ ਸਰੀਰ ਦੀ ਕੋਈ ਅਸਥੀ ਵੀ ਨਹੀਂ ਮਿਲੀ, ਇਸ ਕਰਕੇ ਉਹ ਤਾਂ ਅੱਜ ਵੀ ਹਾਜ਼ਰ ਨੇ। ਫਿਰ ਮਨ ਨੂੰ ਗਿਆਨ ਹੋਇਆ ਨਾ, ਜਦੋਂ ਮਾਤਾ ਦੇ ਮਨ ਨੂੰ ਸੋਝੀ ਹੋਈ, ਫਿਰ ਰੋਣਾ ਬੰਦ ਕਰ ਦਿੱਤਾ। ਮੇਰਾ ਪੁੱਤਰ ਅੱਜ ਵੀ ਹੈ, ਮੇਰੇ ਕੋਲ ਹੈ, ਜਦੋਂ ਮੈਂ ਯਾਦ ਕਰਾਂਗੀ ਉਦੋਂ ਹੀ ਮੇਰੇ ਅੱਖਾਂ ਦੇ ਸਾਹਮਣੇ ਹੋਣਗੇ, ਸਾਹਮਣੇ ਹੋਣਗੇ। ਇਸ ਕਰਕੇ ਮਾਤਾ ਜੀ ਨੇ ਰੋਣਾ ਤਿਆਗ ਦਿੱਤਾ।
ਕੇਤਕ ਬਾਸਰ ਬਾਸਾ ਕੀਨ।
ਕੁਝ ਦਿਨ ਮਾਤਾ ਕਿਸ਼ਨ ਕੋਇਰ ਜੀ ਦਿੱਲੀ ਰਹੇ, ਦਿੱਲੀ ਵਿਚ ਹੀ ਕੁਝ ਦਿਨ ਨਿਵਾਸ ਰੱਖਿਆ।
ਸਭ ਸੰਗਤ ਕੋ ਪਿਕ ਭਾਉ ਪ੍ਰਵੀਨ।
ਸਾਰੀ ਸੰਗਤ ਦਾ ਪਿਆਰਾ ਭਾਉ ਪ੍ਰੇਮ ਵੇਖ ਕੇ ਕੁਝ ਦਿਨ ਮਾਤਾ ਜੀ ਦਿੱਲੀ ਰਹਿੰਦੇ ਰਹੇ।
ਸੇਵਾ ਥਾਨ ਸਰਬ ਪ੍ਰਕਾਰ ਆਏ ਕਰੇ ਕਿਵੇਂ ਦਰਬਾਰ।
ਸਰਬ ਪ੍ਰਕਾਰ ਕਰਕੇ ਸਾਰੀ ਸੰਗਤ ਉਸੇ ਤਰ੍ਹਾਂ ਮਰਿਆਦਾ ਜਿਹੜੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਮੇਂ ਚੱਲਦੀ ਸੀ, ਉਹ ਮਰਿਆਦਾ ਸੰਗਤ ਨੇ ਬੰਦ ਨੇ ਕੀਤੀ। ਸਵੇਰੇ ਸ਼ਾਮ ਉਸੇ ਤਰ੍ਹਾਂ ਦਰਬਾਰ ਸਜਦਾ, ਕੀਰਤਨ ਹੁੰਦਾ, ਕਥਾ ਹੁੰਦੀ, ਆਸਾ ਜੀ ਦੀ ਵਾਰ ਦੇ ਕੀਰਤਨ ਹੁੰਦੇ ਨੇ, ਸੰਧਿਆ ਸਮੇਂ ਸੋਦਰ ਦਾ ਜਾਪ ਹੁੰਦਾ। ਉਹ ਮਰਿਆਦਾ ਸਾਰੀ ਉਸੇ ਤਰ੍ਹਾਂ ਹੀ ਚੱਲ ਰਹੀ, ਸੰਗਤ ਨੇ ਉਹ ਮਰਿਆਦਾ ਨੂੰ ਉਸੇ ਤਰ੍ਹਾਂ ਨਿਭਾ ਕੇ ਰੱਖਿਆ ਜਿਹੜੀ ਮਰਿਆਦਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਚੱਲਦੀ ਸੀ। ਹੋਰ ਸੰਗਤਾਂ ਵਿਚ ਜਿਵੇਂ ਵਿਚਾਰਾਂ ਚੱਲ ਰਹੀਆਂ ਹਨ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਪ੍ਰਗਟ ਕਰਨ ਵਾਸਤੇ, ਕਿਉਂਕਿ ਉਧਰ 22 ਮੰਜੀਆਂ ਲੱਗ ਚੁੱਕੀਆਂ ਨੇ ਬਾਬੇ ਬਕਾਲੇ ਦੀ ਧਰਤੀ ਤੇ। 22 ਮੰਜੀਆਂ ਲਾ ਕੇ ਹਰ ਇੱਕ ਮੰਜੀ ਵਾਲਾ ਇਹੀ ਕਹਿ ਰਿਹਾ ਮੈਂ ਗੁਰੂ ਹਾਂ, ਮੈਂ ਗੁਰੂ ਹਾਂ। ਅਸਲ ਵਿਚ ਜਿਹੜੇ ਗੁਰੂ ਨੇ ਉਹ ਭੌਰੇ ਚ ਬੈਠੇ ਨੇ, ਉਹ ਹਾਲੇ ਵਿਦਤ ਨਹੀਂ ਹੋਏ, ਪ੍ਰਗਟ ਨਹੀਂ ਹੋਏ। ਜਿਵੇਂ ਪ੍ਰਗਟ ਹੋ ਰਹੇ ਨੇ ਸਮੇਂ ਸਮੇਂ ਨਾਲ, ਉਹ ਸਾਰੀ ਕਥਾ ਅਗਲਿਆਂ ਪ੍ਰਸੰਗਾਂ ਵਿਚ ਆਪ ਜੀ ਸਰਵਣ ਕਰੋਗੇ। ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਮਾ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ,
ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿ ਅਬਨਾਸੀ ਅਗਨਾਸ
ਪੂਰਨ ਹੈ ਸਰਬ ਮੈਂ
ਦੁਖ ਪੰਜਨ ਗੁਣ ਤਾਸ
ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੈ ਗੁਣ ਨਿਧਾਨ
ਯਾ ਕੇ ਸਦਾ ਬਵੇਕ
ਪਰੰਪਰ ਹਰ ਹਰੇ
ਹੈ ਵੀ ਓਮਨਹਾਰ
ਸੰਤ ਕੈ ਸਦਾ ਸੰਗ
ਨਿਧਾਰਾਧਾਰ
ਹੇ ਠਾਕੁਰ ਹਉ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋਈਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਹੁਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੋਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੋਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।